ٹورنٹو سالا سال سے کمیونٹی کی خدمات کرتا چلا آ رہا ہے. یہاں پر کمیونٹی کے لیے مختلف سروسز دی جاتی ہیں جیسا کہ میت اور تدفین، ضرورت مندوں کے لیے فوڈ کی تقسیم، نکاح، فل ٹائم حفظ پروگرام، ایوننگ کلاسز، سنڈے اسلامک اسکول، سینئرز پروگرام. اسلامک فاؤنڈیشن آف ٹورنٹو کے اخراجات آپ کے دیے ہوئے ڈونیشن سے پورے ہوتے ہیں. ڈونیشن کے لیے کال کیجیے 416-321-0909 یا وزٹ کیجیے www.islamicfoundation.ca.
دربار آخری ہے درخواست میری، مولا دے دربار آخری ہے درخواست میری، میرے کول بکایا کچھ نہیں تن من تن سب ٹھیری، میرے کول بکایا کچھ نہیں تن من تن سب ٹھیری، تو سینے وچ پیندی میرے تلبا سدا دیدار دیا وے
ہو جے ایز ایڈ ڈرائیور تو لگاتار کم تے ودیا پیمنٹ دی پال تا ڈکار لوجسٹک دے رہا ہے زیادہ کم دے موقع تے ودیا پے پیکج خوبصورت ماحول وچ کمپیٹیٹو سیلری تے انشورنس وی نال سٹیبلٹی اتے ودیا ماحول وچ کم کرن دا موقع ودھیرے جانکاری لئی ڈکار لوجسٹک نو کال کرو 437-242-3158
25 سال کا تجربہ روز فوڈ کچنز نو لگزریس کسٹم کچنز بناون وچ مہارت حاصل ہے جو کسی بھی گھر وچ فٹ ہو سکتی ہے ਅਸੀਂ ਟਾਪ ਕੁਆਲਿਟੀ ਦੀ ਕਸਟਮ ਕਿਚਨ ਆਈਲੈਂਡ ਕੈਬਿਨੇਟ ਬਾਰ ਡਿਲੀਵਰ ਕਰਵਾਉਂਦੇ ਹਾਂ। ਰੋਜ਼ਵੁੱਡ ਕਿਚਨ ਗਾਹਕਾਂ ਦੀ ਪਸੰਦ ਨੂੰ ਮੁੱਖ ਰੱਖਦੀਆਂ ਹਾਰਡਵੇਅਰ ਦੀ ਲੇਟੈਸਟ ਟੈਕਨੀਕ ਦਾ ਇਸਤੇਮਾਲ ਕਰਦੀ ਹੈ ਜੋ ਹਰ ਗ੍ਰਾਹਕ ਦੀ ਜ਼ਰੂਰਤ ਤੇ ਖਰੀ ਉਤਰੇ। ਸਾਡੇ ਸ਼ੋਰੂਮਸ ਵਿੱਚ ਸੈਂਪਲ ਅਤੇ ਆਪਸ਼ਨਸ ਦੀ ਸਾਰੀ ਵੈਰਾਇਟੀ ਹੈ। ਵਧੇਰੇ ਜਾਣਕਾਰੀ ਜਾਂ ਫਿਰ ਬੁਕਿੰਗ ਲਈ ਸਾਡੀ ਵੈਬਸਾਈਟ ਤੇ ਜਾਂ ਫਿਰ ਸਾਡੇ ਸਟੋਰ ਤੇ ਵਿਜ਼ਿਟ ਕਰੋ।
A1 Cash and Carry, one of Canada's highest rated restaurant suppliers, specializing in restaurant wholesale of 10,000 plus products, including kitchen equipment, takeout packaging, grocery, beverages, meats, produce, ingredients, and dairy. A1 Cash and Carry North York ensures its signature wholesale pricing and excellent customer service. Open to businesses only. Come visit us today.
Canadian-owned and operated Worldwide Carriers Group of Companies provides honest and reliable transportation services across North America, delivering personalized supply chain solutions. Our brand new state-of-the-art equipment is thoroughly positioned to provide our valued customers top-notch service each and every day. Each member on our team is committed to offer the highest level of personalized customer service to ensure that you get the peace of mind required to focus on the growth of your business. Worldwide Carriers Group of Companies are CSA, CTPAT, PIP, Smartway, and Fast Approved carriers, and offer a wide range of service offerings, including expedited, dedicated, hazardous materials, and overall formidable freight management solutions provider. All of our equipment is GPS tracked, enabling expeditious shipment updates 24/7, 365 for our robust leading transportation partner for supply chain needs. Choose Worldwide today.
IIM Swisscorp, with its deep-rooted service philosophy, is striving to infuse technology in routine logistics operations, starting from dispatch office, ending at yard check-in and check-outs. SwissTrack, an intelligent tracking system which provides point-to-point travel history, convenient geofencing and stunning graphical user interface. SwissText, a system to transport dispatching events to drivers directly from customers' own software in the form of precise text messages. SwissWay, an automatic trailer weight scaling system that can display load on every axle of trailer with 99% accuracy. IIM Swisscorp. We make tracking easy.
ਅੱਜ ਵੀ ਵਰਤੇ ਦੇਗ ਬਾਬਾ ਨਾਨਕ ਪਾਰ ਨਾਨਕ ਸਭ ਥਾਂ ਇੱਕ ਓਂਕਾਰ ਨਾਨਕ।
ਬਲਜਿੰਦਰ ਸਿੰਘ ਤੰਬਰੂ ਦਾ ਪੈਰ ਪਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ GN 770 AM ਦਾ ਤੇ ਤੁਸੀਂ ਸੁਣ ਰਹੇ ਹੋ ਬਰਾਸ ਰੇਡੀਓ ਟਰੱਕਿੰਗ ਟੂਡੇ ਰੇਡੀਓ ਤੇ ਦੇਖ ਰਹੇ ਹੋ ਬਰਾਸ ਟੀਵੀ ਟਰੱਕਿੰਗ ਟੂਡੇ ਟੀਵੀ 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹਨ। WTOR 770 ਦੇ ਸਵੇਰ ਤੋਂ ਪ੍ਰੋਗਰਾਮ ਸ਼ੁਰੂ ਹੋ ਜਾਂਦੇ ਹਨ, ਸ਼ਾਮ ਤੱਕ ਚੱਲਦੇ ਹਨ ਤੇ ਸਵੇਰ ਤੋਂ ਸਾਨੂੰ ਮੌਕਾ ਮਿਲ ਜਾਂਦਾ ਸ਼ੁਰੂਆਤ ਕਰਨ ਦਾ ਖਬਰਾਂ ਦੇ ਨਾਲ ਨਾਲ ਕਾਫੀ ਸਾਰੀ ਜਾਣਕਾਰੀ ਲੈ ਕੇ ਆਈਦੀ ਆ। ਤੁਰ ਆਪਣਾ ਹੀ ਚੈਨਲ WTOR 770 ਤੇ ਵਿਰਾਸਤ ਰੇਡੀਓ, ਸਾਡਾ ਟਾਈਮ ਹੈਗਾ 8 ਵਜੇ ਤੱਕ ਤੇ ਮੇਰੇ ਤੋਂ ਬਾਅਦ ਜਗਦੀਸ਼ ਗਰੇਵਾਲ ਜੀ ਪ੍ਰੋਗਰਾਮ ਲੈ ਕੇ ਆਉਣਗੇ, ਯੁੱਧਵੀਰ ਜਸਵਾਲ ਜੀ ਪ੍ਰੋਗਰਾਮ ਲੈ ਕੇ ਆਉਣਗੇ। ਸੋ 7 ਵਜੇ ਆਪਾਂ ਸ਼ੁਰੂਆਤ ਕਰਦੇ ਜੀ ਪ੍ਰੋਗਰਾਮ, ਸ਼ਾਮ ਤੱਕ ਚੱਲਦੇ ਹਨ WTOR 770 ਤੇ ਸੁਣਿਆ ਕਰੋ ਜ਼ਰੂਰ। ਸਾਡੇ ਪ੍ਰੋਗਰਾਮ ਨੂੰ ਲੜੀਵਾਰ ਦੇਖਣਾ ਚਾਹੁੰਦੇ ਹੋ ਤਾਂ ਵਿਰਾਸਤ ਟੀਵੀ ਦੇ ਟਰੱਕਿੰਗ ਟੂਡੇ ਟੀਵੀ ਦੇ ਤੁਸੀਂ ਦੇਖ ਸਕਦੇ ਹੋ। ਸਾਡੀ ਐਪ ਹੁੰਦੀ ਹੈ ਟਰੱਕਿੰਗ ਟੂਡੇ ਟੀਵੀ ਦੀ ਐਪ, ਡਾਊਨਲੋਡ ਕਰਕੇ ਸਾਰੇ ਪ੍ਰੋਗਰਾਮ ਦੇਖ ਸਕਦੇ ਹੋ ਤੇ ਸੁਣ ਸਕਦੇ 24 ਘੰਟੇ ਲੜੀਵਾਰ ਸਾਡੇ ਨਾਲ ਸਦਾ ਹੀ ਜੁੜੇ ਰਹਿ ਸਕਦੇ ਹੋ। ਤੁਸੀਂ ਸਟੂਡੀਓ ਵਿੱਚ ਕਾਲ ਕਰਨੀ ਹੋਵੇ ਜਿੰਨੇ ਵੀ ਸਟੇਸ਼ਨਾਂ ਦੇ ਆਪਾਂ ਜਾਈਦਾ, ਸਟੂਡੀਓ ਨੰਬਰ ਇੱਕੋ ਹੀ ਹੈਗਾ 416-837-1515। ਜੇ ਸਾਡੇ ਨਾਲ ਗੱਲਬਾਤ ਕਰਨੀ ਹੋਵੇ ਸਟੂਡੀਓ ਦੇ ਵਿੱਚ 416-837-1515 ਦੇ ਕਰ ਸਕਦੇ ਹੋ। ਮੇਰੇ ਨਾਲ ਬਾਅਦ ਵਿੱਚ ਸੰਪਰਕ ਕਰਨਾ ਹੋਵੇ 416-451-2222 ਤੇ ਕਰ ਸਕਦੇ ਹੋ, ਟੈਕਸਟ ਮੈਸੇਜ ਇਸ ਨੰਬਰ ਤੇ ਭੇਜ ਸਕਦੇ ਹੋ। ਪਰ ਜੇ ਹੁਣ ਸਟੂਡੀਓ ਵਿੱਚ ਕਾਲ ਕਰਨੀ ਹੋਵੇ 416-837-1515 ਤੇ ਜਿੱਥੇ FM ਸਟੇਸ਼ਨ ਤੇ ਆਪਾਂ ਪ੍ਰੋਗਰਾਮ ਕਰੀਦਾ ਉੱਥੇ ਨਾਲ ਦੀ ਨਾਲ WTR 770 ਦੇ 8 ਵਜੇ ਤੱਕ ਮੰਡੇ ਟੂ ਫਰਾਈਡੇ ਪ੍ਰੋਗਰਾਮ ਕਰੀਦਾ ਤੁਹਾਡਾ ਆਪਣਾ ਹੀ ਚੈਨਲ 770 AM ਡਾਇਲ ਟਰੱਕਿੰਗ ਟੂਡੇ ਰੇਡੀਓ ਤੇ ਵਿਰਾਸਤ ਰੇਡੀਓ। ਬੜੀ ਜਲਦੀ ਆਪਾਂ ਜਸਵਿੰਦਰ ਯਾਦ ਜੀ ਨਾਲ ਗੱਲਬਾਤ ਕਰਨੀ ਹੈ, ਖਬਰਾਂ ਲੈ ਕੇ ਆਉਣਗੇ ਇੰਡੀਆ ਤੋਂ, ਆਡੀਓ ਦੇ ਰੂਪ ਵਿੱਚ ਖਬਰਾਂ ਲੈ ਕੇ ਆਵਾਂਗੇ, ਬਹੁਤ ਸਾਰੇ ਜਿਹੜੀਆਂ ਇੰਟਰਵਿਊਜ਼ ਹੈ ਉਹ ਵੀ ਆਪਾਂ ਤੁਹਾਡੇ ਵਾਸਤੇ ਲੈ ਕੇ ਆਵਾਂਗੇ, ਚੱਲ ਰਹੀਆਂ ਤੇ ਚਲਾਈ ਜਾਵਾਂਗੇ ਤੁਹਾਡਾ ਆਪਣਾ ਹੀ ਚੈਨਲ ਟਰੱਕਿੰਗ ਟੂਡੇ ਟੀਵੀ ਤੇ ਵਿਰਾਸਤ ਟੀਵੀ। ਮੰਗਲਵਾਰ ਦਾ ਦਿਨ ਹੈ, ਅਪ੍ਰੈਲ ਮਹੀਨੇ ਦੀ 26 ਤਰੀਕ, ਸੂਰਜ ਦੇਵਤਾ ਜੀ 6:17 ਦੇ ਬਾਹਰ ਆਏ ਸੀ, ਛੁੱਪ ਜਾਣਗੇ 8:14 ਦੇ 13:57 ਡੇ ਲਾਈਟ ਰਹੇਗੀ ਜ਼ਰੂਰ। ਡੇ ਲਾਈਟ ਦੇ ਨਾਲ ਨਾਲ ਇੱਕ ਡੇ ਲਾਈਟ ਹੋਰ ਮਿਲ ਗਈ ਹੈ, ਟੋਰਾਂਟੋ ਰੈਪਟਰਸ ਨੂੰ ਜਿਹੜੀ ਗੇਮ ਸੀਗੀ ਉਹ ਜਿੱਤ ਗਏ ਆ। ਕੱਲ੍ਹ ਹੁਣ ਜਿਹੜੀ 6ਵੀਂ ਗੇਮ ਹੈਗੀ ਉਹ ਵੀਰਵਾਰ ਨੂੰ ਹੋਵੇਗੀ, 6ਵੀਂ ਜਿੱਤ ਗਏ, ਫਿਰ 7ਵੀਂ ਗੇਮ ਮੁੜ ਕੇ ਫਿਲਾਡੈਲਫੀਆ ਵਿੱਚ ਹੋਵੇਗੀ। ਸੋ 6th ਗੇਮ ਆਫ ਟੋਰਾਂਟੋ ਰੈਪਟਰਸ ਵਿਲ ਬੀ ਪਲੇਡ ਔਨ ਥਰਸਡੇ, ਸੋ ਦੇ ਵਨ ਲਾਸਟ ਨਾਈਟ, ਵਾਟ ਆ ਵੰਡਰਫੁਲ ਗੇਮ। ਸੋ ਕੱਲ੍ਹ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ, ਸਾਰੇ ਖੁਸ਼ ਹਨ, ਕਹਿੰਦੇ ਹਿਸਟਰੀ ਵਿੱਚ ਕੋਈ 3-0 ਡੈਫਿਸਿਟ ਤੋਂ ਮੁੜ ਕੇ ਵਾਪਸ ਨਹੀਂ ਆਇਆ, ਵਾਪਸ ਆ ਕੇ ਸ਼ਾਇਦ ਦੇਖਦੇ ਆ ਜਿੱਤ ਪ੍ਰਾਪਤ ਕਰਦੇ ਕਿ ਨਹੀਂ, ਪਰ ਇੱਕ ਗੇਮ ਤਾਂ ਜਿੱਤਣੀ ਪੈਣੀ ਹੋਰ, ਇੱਕ ਗੇਮ ਤਾਂ ਮਸਟ ਹੈ ਨਾ, ਉਹ ਤੋਂ ਬਾਅਦ ਫਿਰ ਦੋਨਾਂ ਦੇ ਪੂਰੇ ਤਕੜੇ ਮੈਚ ਪੈਣਗੇ। ਮੈਚ ਤਾਂ ਤਕੜੇ ਹੀ ਪੈਂਦੇ ਹਨ ਜੇ ਤੁਸੀਂ ਬਾਸਕਟਬਾਲ ਦੇਖਦੇ ਹੋ ਟੋਰਾਂਟੋ। ਸੋ ਰੈਪਟਰਸ ਨੇ ਕੱਲ੍ਹ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ ਵੀ ਹੋਪ ਆ ਗਈ ਆ ਵੀ ਲੱਗਦਾ ਵੀ ਹੁਣ ਪਲੇ ਆਫ ਚੱਲ ਰਹੇ ਹਨ, ਵਧਾਈ ਹੋਵੇ। ਸਾਡੇ ਬਹੁਤ ਸਾਰੇ ਐਸੋਸੀਏਸ਼ਨ ਭਾਈਚਾਰੇ ਦੇ ਲੋਕ ਬਾਸਕਟਬਾਲ ਦੇਖਣ ਦੇ ਖੇਡਣ ਵਿੱਚ ਵੀ ਜੁੜੇ ਹੋਏ ਹਨ। ਇਹ ਸੀਗੀ ਬਾਸਕਟਬਾਲ ਦੀ ਖਬਰ, ਕੋਈ ਖੁਸ਼ੀ ਹੁੰਦੀ ਹੈ ਤੁਹਾਡੇ ਸ਼ਹਿਰ ਦੀ ਟੀਮ ਜਿਹੜੀ ਹੁੰਦੀ ਆ ਜਦੋਂ ਜਿੱਤ ਪ੍ਰਾਪਤ ਕਰ ਲਵੇ। ਜਿਹੜੀ ਇੱਕ ਜਿੱਤ ਪ੍ਰਾਪਤ ਕਰਨਾ ਚਾਹੁੰਦੇ ਆ ਜ਼ੀਰੋ ਕੋ ਵੈਰੀਐਂਟ ਨੂੰ ਕਰਨਾ ਚਾਹੁੰਦੇ ਪਰ ਹੋ ਨਹੀਂ ਰਿਹਾ। ਚਾਈਨਾ ਵਾਲੇ ਨੇ ਪੂਰਾ ਜ਼ੋਰ ਲਾਇਆ ਹੋਇਆ ਹੈਗਾ, ਜਿੱਥੇ ਲਾਕਡਾਊਨ ਲਾ ਕੇ ਕੋਸ਼ਿਸ਼ ਕਰਦੇ ਆ ਵੀ ਜ਼ੀਰੋ ਵਾਇਰਸ ਹੋਵੇ, ਕੰਟਰੋਲ ਕਰਨ ਦੀ ਕੋਸ਼ਿਸ਼ ਲੱਗੇ ਹੋਏ ਆ। ਕੰਨ ਉੱਥੇ ਜਿਹੜੀ ਸਪਲਾਈ ਚੇਨ ਵਿੱਚ ਮੁਸ਼ਕਲ ਆਈ ਪਈ ਆ, ਸਪੈਸ਼ਲੀ ਵੱਡੀਆਂ ਫੈਕਟਰੀਆਂ ਉੱਥੇ ਬੰਦ ਹਨ ਜਿਹੜੀਆਂ ਨਹੀਂ ਪ੍ਰੋਡਿਊਸ ਕਰ ਸਕਦੀਆਂ ਸਮਾਨ ਜਿਹੜਾ ਚਾਹੀਦਾ, ਤੇ ਸਪਲਾਈ ਚੇਨ ਵਿੱਚ ਕਾਫੀ ਮੁਸ਼ਕਲ ਆਈ ਹੋਈ ਹੈ। ਜਿੱਥੇ ਹਰ ਇੱਕ ਪਾਰਟ ਮਹਿੰਗਾ ਹੁੰਦਾ ਜਾ ਰਿਹਾ, ਇਨਫਲੇਸ਼ਨ ਵੱਧਦੀ ਜਾ ਰਹੀ ਆ, ਉੱਥੇ ਕੋਵਿਡ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ। ਇਸੇ ਤਰ੍ਹਾਂ ਇੱਥੇ ਕੋਵਿਡ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ, ਫਿਰ ਕੋਈ ਨਾ ਕੋਈ ਨਵਾਂ ਵੈਰੀਐਂਟ ਆ ਹੀ ਜਾਂਦਾ ਹੈਗਾ। ਹੁਣ ਕਹਿੰਦੇ ਚਾਹੇ ਕੋਵਿਡ ਦੇ ਕੇਸ ਘਟਣ ਲੱਗ ਪਏ ਹਨ ਪਰ ਫਿਰ ਵੀ ਜਿਹੜੀ ਹੌਸਪਿਟਲ ਵਿੱਚ ਦਾਖਲ ਹੋਣਾ ਹੈ ਉਹ ਵੱਧ ਗਈ ਹੈ। ਹੌਸਪਿਟਲਾਈਜੇਸ਼ਨ ਰੇਟ ਹੈਜ਼ ਇਨਕਰੀਸ ਬਾਈ 10%, ਬਟ ਕਹਿੰਦੇ ਹਜੇ ਫਿਰ ਵੀ ਵੁੱਡ ਓਕੇ। ਬਹੁਤ ਸਾਰੀਆਂ ਹੋਰ ਖਬਰਾਂ ਲੈ ਕੇ ਆਵਾਂਗੇ ਤੁਹਾਡੇ ਵਾਸਤੇ। ਕੱਲ੍ਹ ਮਿਸਸਾਗਾ ਦੇ ਵਿੱਚ ਪਡਿਆਸੀਆ ਦੇ ਵਿੱਚ ਇੱਕ ਗੱਡੀ ਵੱਜੀ ਤੇ ਉੱਥੇ ਜਦੋਂ ਪਹੁੰਚੀ ਪੁਲਿਸ ਤੇ ਉੱਥੇ ਮੌਤ ਹੋ ਗਈ ਉਹਦੀ, ਪਰ ਜਿਸ ਨੇ ਗੱਡੀ ਮਾਰੀ ਸੀ ਜਿਸ ਗੱਡੀ ਵਿੱਚ ਵੱਜਿਆ ਸੀਗਾ ਉਹ ਪਰਸਨ ਦੈਟ ਪਰਸਨ ਸਟੇਡ ਵਿਦ ਪਰਸਨ, ਸੋ ਕਹਿੰਦੇ ਹੀ ਰਿਮੇਨਡ ਔਨ ਦਾ ਸੀਨ ਬਟ ਵਿਲ ਨਾਟ ਬੀ ਚਾਰਜਡ। ਸੋ ਪੁਲਿਸ ਇਨਵੈਸਟੀਗੇਸ਼ਨ ਹਜੇ ਹੋਰ ਵੀ ਕਰ ਰਹੀ ਹੈਗੀ ਆ। ਸਟੈਬਿੰਗ ਹੋਈ ਬ੍ਰੈਂਪਟਨ ਦੇ ਵਿੱਚ, 1 ਪਰਸਨ ਵਾਸ ਟੇਕਨ ਟੂ ਹਾਸਪਿਟਲ। ਇਹ ਹੋਇਆ ਸੀਗਾ ਡਿਕਸੀ ਅਤੇ ਸੈਂਡਵੁੱਡ ਏਰੀਆ ਦੇ 2:24 ਦੇ ਕੱਲ੍ਹ, ਤੇ ਜੇ ਕੱਲ੍ਹ ਦੀਆਂ ਤੇ ਪਿਛਲੇ ਹਫ਼ਤੇ ਦੀਆਂ ਮਹੀਨੇ ਦੀਆਂ ਖ਼ਬਰਾਂ ਸੁਣਦੇ ਆ ਰਹੇ ਹੋ ਜੋ ਕੁਛ ਟਵਿੱਟਰ ਦੇ ਨਾਲ ਹੋ ਰਿਹਾ ਸੀਗਾ। ਸੋ ਈਅਰ ਮਸਕ ਨੇ ਖਰੀਦ ਲਿਆ ਟਵਿੱਟਰ, 10% ਹੋਲਡਰ ਹਨ। US ਡਾਲਰ ਦੇ ਵਿੱਚ US $24 billion ਦੀ ਜਿਹੜੀ ਇਹ ਸੇਲ ਹੋਈ ਆ। ਸੋ 51.70 ਪਰ ਸ਼ੇਅਰ ਜਿਹੜਾ ਹੈਗਾ ਆ ਉਹ ਰੋਜ਼ ਹੋਇਆ ਟਵਿੱਟਰ ਦਾ। ਬਹੁਤ ਸਾਰੀਆਂ ਹੋਰ ਖਬਰਾਂ ਜੇ ਮਸਕ ਦੇ ਜੇ ਦੇਖਿਆ ਜਾਏ, ਮਸਕ ਦਾ ਫੋਰਚੂਨ ਹੈਗਾ, ਕਹਿੰਦੇ ਇੰਨਾ ਪੈਸਾ ਆਇਆ ਕਿੱਥੋਂ ਆ, ਬੜੀ ਮਿਹਨਤ ਕੀਤੀ ਹੈ ਸੋਫਟਵੇਅਰ ਵਿੱਚ, ਪੇਪਾਲ ਦੇ ਵਿੱਚ ਨਾਲ ਦੀ ਨਾਲ ਹੋਰ ਬਹੁਤ ਸਾਰੀਆਂ ਕੰਪਨੀ ਹਨ, ਟੈਸਲਾ ਹੈਗੀ ਆ, ਤੇ ਮਸਕ ਫੋਰਚੂਨ ਨਹੀਂ ਹੈਗਾ, ਕਹਿੰਦੇ $268 billion ਦਾ ਫੋਰਚੂਨ ਹੈਗਾ ਈਲਨ ਮਸਕ ਦਾ, ਜਿਹਦੇ ਵਿੱਚ ਟੈਸਲਾ ਸਟਾਕ ਐਂਡ ਸਪੇਸ ਐਕਸ ਤੇ ਹਿਜ ਪ੍ਰਾਈਵੇਟਲੀ ਹੈਲਡ ਕੰਪਨੀ ਦੇ ਵਿੱਚ। ਫੈਡਰਲ ਗਵਰਨਮੈਂਟ ਨੇ ਕਹਿੰਦੇ ਐਕਸਟੈਂਡ ਕਰ ਰਹੇ ਹੈਗੇ ਆ ਜਿਹੜਾ ਇਲੈਕਟ੍ਰੀਕਲ ਬੈਟਰੀ ਰੀਬੇਟ ਹੁੰਦਾ ਨਾ, ਉਹ ਪ੍ਰਾਈਸ ਦੇ ਹਿਸਾਬ ਨਾਲ ਐਕਸਟੈਂਡ ਕਰਦੇ, ਥੋੜ੍ਹੀ ਬਹੁਤ ਹੋਰ ਐਕਸਟੈਂਸ਼ਨ ਕਰਦੇ, ਕਿ ਬਹੁਤ ਸਾਰੇ SUV ਹਨ ਉਹ ਵੀ ਹੁਣ ਕੁਆਲੀਫਾਈ ਕਰਨ ਲੱਗ ਪਏ ਹਨ। ਸੋ ਇਲੈਕਟ੍ਰੀਕਲ ਵਹੀਕਲ ਖਰੀਦਣੀ ਇੱਕ ਹੋਰ ਸੁਨਹਿਰੀ ਮੌਕਾ ਹੈਗਾ ਜਿੱਥੇ ਸੇਲ ਕਾਫੀ ਵੱਧਦੀ ਜਾ ਰਹੀ ਹੈ, ਗੈਸ ਪ੍ਰਾਈਸ ਹਾਈ ਹੋਈ ਜਾਂਦੀ ਆ, ਇਲੈਕਟ੍ਰੀਕਲ ਵਹੀਕਲਾਂ ਵਿਕਣ ਲੱਗ ਪਈਆਂ ਹਨ। ਆਪਾਂ ਗੱਲਬਾਤ ਕਰਾਂਗੇ ਜਸਵਿੰਦਰ ਯਾਹ ਜੀ ਨਾਲ 2 ਤੱਕ, ਪਹਿਲਾਂ ਮੈਂ ਇੱਕ ਦੋ ਜਿਹੜੇ ਸਾਡੇ ਮੇਨ ਸਪੋਂਸਰ ਸਾਰੇ ਮੇਨ ਹੁੰਦੇ ਆ ਉਹਨਾਂ ਦੀ ਗੱਲਬਾਤ ਕਰਦੇ ਹਾਂ। ਮਕੈਨਿਕ ਚਾਹੀਦੇ ਹਨ ਹੈਪੀ ਸੋਤਾ ਸਾਹਿਬ ਨੂੰ, ਸਟਾਰਗੇਟ ਲੋਜਿਸਟਿਕਸ, ਜੇ ਤੁਸੀਂ ਮਕੈਨਿਕ ਦੀ ਜੋਬ ਦੀ ਭਾਲ ਵਿੱਚ ਹੋ ਤਾਂ ਮਕੈਨਿਕ ਬਣ ਕੇ ਜੋਬ ਕਰ ਸਕਦੇ ਹੋ ਐਟ ਸਟਾਰਗੇਟ ਲੋਜਿਸਟਿਕਸ। 905-564-9992 ਫੋਨ ਨੰਬਰ, 905-564-9992 ਤੇ GNE ਮੋਰਗੇਜ ਤੋਂ ਮਯੰਕ ਬਤਨਾਗਰ ਜੀ ਕਹਿੰਦੇ ਹਨ ਮੋਰਗੇਜ ਚਾਹੀਦੀ ਆ, ਫਸਟ ਸੈਕਿੰਡ ਮੋਰਗੇਜ ਚਾਹੀਦੀ ਹੈ, ਜਾਂ ਤੁਸੀਂ ਪ੍ਰੋਪਰਟੀ ਫਲਿੱਪ ਕਰਨੀ ਹੋਵੇ ਫਲਿੱਪ ਕਰ ਸਕਦੇ ਹੋ, ਥੋੜ੍ਹਾ ਡਾਊਨ ਦੇਣਾ ਪੈਂਦਾ, 20K down, ਨੋ ਕ੍ਰੈਡਿਟ ਸਕੋਰ, ਪ੍ਰੋਪਰਟੀ ਫਲਿੱਪ ਕਰ ਸਕਦੇ ਹੋ। ਕਿਸ ਤਰ੍ਹਾਂ ਕਰ ਸਕਦੇ ਹੋ ਵਧੇਰੇ ਜਾਣਕਾਰੀ ਲਈ ਮਯੰਕ ਬਤਨਾਗਰ ਸਾਹਿਬ ਨਾਲ ਸੰਪਰਕ ਕਰ ਲਓ, 2023 ਤੇ ਗੱਲਬਾਤ ਕਰ ਸਕਦੇ ਹੋ। ਸੀ ਡਬਲਯੂ ਇਮੀਗ੍ਰੇਸ਼ਨ ਗੋਪੀ ਖਹਿਰਾ ਸਾਹਿਬ 905-670-4444 ਆ, 905-670-4444 ਗੁਰਪ੍ਰੀਤ ਖਹਿਰਾ ਸਾਹਿਬ ਨਾਲ ਗੱਲਬਾਤ ਕਰ ਲਿਓ। ਡ੍ਰੀਮ ਬਿਗ ਟਰਾਂਸਮਿਸ਼ਨ ਮੰਨੂ ਸਰਾਏ ਅਮਰਜੀਤ ਸਿੰਘ ਤੇ ਕਮਲ ਦਾ ਨੰਬਰ 905-497-1515। ਡ੍ਰੀਮ ਬਿਗ ਟਰਾਂਸਮਿਸ਼ਨ ਤੋਂ ਮਾਲਵਾ ਵੈਲੀ ਵਾਲੇ 180 ਐਡਵਾਂਸ ਬੁਲਵਾਰਡ ਤੇ ਹਨ। ਮਿਗ ਤੇ ਗਲੂਮੋ ਵੈਲੀ ਲੋੜ ਪੈ ਜਾਵੇ 905-457-6006 ਤੇ ਮਾਲਵਾ ਵੈਲੀ ਦੇ ਬਲਜੀਤ ਨਾਲ ਤੁਸੀਂ ਗੱਲਬਾਤ ਕਰ ਲੈਣੀ ਹੈ। ਇੰਸ਼ੋਰੈਂਸ ਚਾਹੀਦੀ ਹੈ ਤਾਂ ਭਵਨਦੀਪ ਸਿੰਘ ਦਾ ਨੰਬਰ 416-817-1313। ਲਾਈਫ ਡਿਸਬਿਲਿਟੀ ਕ੍ਰਿਟੀਕਲ ਇੰਸ਼ੋਰੈਂਸ ਵਾਸਤੇ ਭਵਨਦੀਪ ਸਿੰਘ ਨਾਲ ਗੱਲਬਾਤ ਤੁਸੀਂ ਕਰ ਲਿਓ। ਜਿਹੜੀਆਂ ਇਲੈਕਸ਼ਨਸ ਆ ਰਹੀਆਂ ਹਨ ਉਹਦੇ ਵਿੱਚ ਵੱਖ ਵੱਖ ਲੀਡਰ ਤੇ ਲੀਡਰ ਤੋਂ ਵੀ ਤੁਹਾਡੇ ਦਰਵਾਜ਼ਿਆਂ ਤੇ ਘੁੰਮ ਫਿਰ ਰਹੀਆਂ ਲੱਗਦਾ ਹੈਗਾ। ਕਹਿੰਦੇ ਫਿਰ ਬਈ ਡੱਗ ਫੋੜ ਇਹ ਇਲੈਕਸ਼ਨ ਜਿੱਤ ਜਾਣ ਜਿਸ ਹਿਸਾਬ ਨਾਲ ਸੋ ਫਾਰ ਜਿਹੜੇ ਦੇਖਣ ਨੂੰ ਆਏ ਆ ਪੋਲਸ ਦੇਖਣ ਨੂੰ ਆਇਆ ਵੱਖ ਵੱਖ ਪੋਲ ਕਰਦੇ ਹੁੰਦੇ ਆ ਵੱਖ ਵੱਖ ਇਨਫੋਰਮੇਸ਼ਨ ਦੇਖਦੇ ਕਹਿੰਦੇ ਕੋਈ ਖਾਸ ਲੀਡਰ ਨਹੀਂ ਮਿਲਿਆ ਲਿਬਰਲ ਨੂੰ ਜਾਂ ਐਨਡੀਪੀ ਨੂੰ ਇਸ ਕਰਕੇ ਸ਼ਾਇਦ ਡੱਗ ਫੋਰਡ ਫਿਰ ਇਹ ਜਿੱਤ ਪ੍ਰਾਪਤ ਕਰ ਲੈਣ ਪਰ ਟਾਈਮ ਦੱਸੇਗਾ ਹਜੇ ਟਾਈਮ ਕਾਫੀ ਹੈਗਾ ਆਪਾਂ ਲੈ ਚੱਲਦੇ ਤੁਹਾਨੂੰ ਇੰਡੀਆ ਦੇ ਵਿੱਚ ਇੰਡੀਆ ਦੇ ਵਿੱਚ ਕੀ ਕੁਝ ਹੋ ਰਿਹਾ ਆਪਾਂ ਜਸਵਿੰਦਰ ਯਾਦ ਜੀ ਨਾਲ ਗੱਲਬਾਤ ਕਰੀਏ ਜਸਵਿੰਦਰ ਜੀ ਸਤਿ ਸ੍ਰੀ ਅਕਾਲ ਜੀ ਕੀ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ
ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਡੇ ਸਾਰੇ ਹੀ ਦਰਸ਼ਕਾਂ ਨੂੰ ਸਰੋਤਿਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਪਿਆਰ ਭਰੀ ਜਸਵਿੰਦਰ ਜੀ ਸੱਚ ਸੈਡ ਨਿਊਜ਼ ਤੁਹਾਡੇ ਤਾਇਆ ਜੀ ਇਜ਼ ਨੋ ਮੋਰ ਪਰ ਆਪਾਂ ਖਬਰਾਂ ਵੀ ਇੱਥੋਂ ਸ਼ੁਰੂ ਕਰ ਲੈਂਦੇ ਹਾਂ ਕਿਉਂਕਿ ਇਨਸਾਨ ਚੱਲ ਜਾਂਦਾ ਪਰ ਕੱਲ੍ਹ ਹੀ ਜਾਂਦਾ ਕਈ ਵਾਰ ਸਾਨੂੰ ਖੋਜਣ ਦਾ ਮੌਕਾ ਮਿਲ ਗਿਆ ਜੋ ਤੁਸੀਂ ਦੱਸਿਆ ਉਮਰ ਸਿਰਫ 66 ਸਾਲ ਦੀ ਸੀ ਤੁਹਾਡੇ ਤਾਇਆ ਜੀ ਦੀ ਤੇ ਕੁਝ ਕਾਰਨਾਂ ਕਰਕੇ ਉਹ ਇਸ ਦੁਨੀਆਂ ਤੋਂ ਚਲ ਗਏ ਇਸ ਮੇਲੇ ਤੋਂ ਚਲ ਗਏ ਕਹਿੰਦੇ ਜਦੋਂ ਮੈਂ ਤੁਹਾਡੇ ਨਾਲ ਗੱਲਬਾਤ ਕਰਦਾ ਮੈਂ ਬੜਾ ਹੈਰਾਨ ਹੋ ਗਿਆ ਤੁਸੀਂ ਕਹਿੰਦੇ ਇੱਥੇ ਜਿਹੜੀ ਇੰਡੀਆ ਦੀ ਲਾਈਫ ਐਕਸਪੈਕਟੈਂਸੀ ਹੈਗੀ ਆ 70 ਤੋਂ ਥੱਲੇ ਹੈਗੀ ਆ 66 ਸਾਲ ਤੱਕ ਕੁਛ ਵੀ ਨਹੀਂ ਹੁੰਦਾ ਜਿਸ ਹਿਸਾਬ ਨਾਲ ਲੋਕੀ ਸੋਚ ਰਹੇ ਆ ਜੇ 50 ਤੋਂ ਉੱਪਰ ਹੋ ਗਿਆ ਕਹਿੰਦੇ ਲੱਗਦਾ ਜੀ ਵੀ ਠੀਕ ਹੀ ਆ ਇੱਥੇ ਜੇ 80 ਤੋਂ ਪਹਿਲਾਂ ਮਰ ਜਾਵੇ ਜੀ ਇੱਥੇ ਜਿਹੜੀ ਲਾਈਫ ਐਕਸਪੈਕਟੈਂਸੀ ਰੇਟ ਹੈਗਾ ਉਹ ਥੋੜਾ ਵੱਧ ਹੈਗਾ ਪਰ ਇੰਡੀਆ ਤਾਂ ਸਪੈਸ਼ਲ ਤੁਹਾਡੀ ਏਰੀਆ ਵਿੱਚ ਤਾਂ ਬਹੁਤ ਘੱਟ ਆ
ਬਿਲਕੁਲ ਜੀ ਬਾਕੀ ਇਸ ਨੂੰ ਅਸੀਂ ਇੱਕ ਐਂ ਕਹਿ ਲਓ ਇਨਸਾਨ ਦੀ ਜ਼ਿੰਦਗੀ ਨਾਲ ਨਾ ਜੋੜ ਕੇ ਦੇਖੀਏ ਅਸੀਂ ਦੇਖੀਏ ਕਿ ਅਸਲ ਵਿੱਚ ਭਾਰਤ ਵਿੱਚ ਜਾਂ ਪੰਜਾਬ ਵਿੱਚ ਕੀ ਹੋ ਰਿਹਾ ਇਹ ਜਿਹੜਾ ਦਰਦ ਹੈ ਇਹ ਸਾਰੇ ਪੰਜਾਬ ਦਾ ਜਾਂ ਕਹਿ ਲਓ ਕਿ ਸਾਰੇ ਭਾਰਤ ਦਾ ਹੀ ਹੈ ਜਿੱਥੇ ਖਾਣਾ ਜਿਹੜਾ ਹੈਗਾ ਜਾਂ ਕਹਿ ਲਓ ਕਿਹੜੀਆਂ ਫਸਲਾਂ ਹੈਗੀਆਂ ਉੱਥੇ ਅਸੀਂ ਫਸਲਾਂ ਉਗਾਉਂਦੇ ਹਾਂ ਤੇ ਉੱਗਰਦਾ ਇੱਥੇ ਜ਼ਹਿਰ ਹੈ ਅਸੀਂ ਉਗਾਉਂਦੇ ਇੱਥੇ ਝੋਨਾ ਕਣਕ ਹੈ ਉੱਗਰਦਾ ਇੱਥੇ ਕੈਂਸਰ ਹੈ ਅਸੀਂ ਪੀਂਦੇ ਖਾਂਦੇ ਦੁੱਧ ਘਿਓ ਹੈ ਪਰ ਨਿਕਲਦੇ ਇਹਦੇ ਵਿੱਚੋਂ ਦਿਲ ਦੇ ਦੌਰੇ ਨੇ
ਜੀ
ਸਾਰਾ ਕੁਛ ਜੋ ਅਸੀਂ ਦੇਖਦੇ ਹਾਂ ਤਾਂ ਇਹ ਗੱਲ ਦਾ ਪਤਾ ਲੱਗਦਾ ਹੈ ਕਿ ਜਿਹਨੇ ਆਪਣੀ ਜਿਹੜੀ ਉਮਰ ਬਤੀਤ ਕਰ ਲਈ ਹੈ ਸਾਡੇ ਤੋਂ ਜਿਹੜੀ ਪਹਿਲਾਂ ਵਾਲੀ ਪੀੜ੍ਹੀ ਸੀ ਜਾਂ ਕਹਿ ਲਓ ਜਿਹੜੀ ਸਾਡੇ ਦਾਦਿਆਂ ਵਾਲੀ ਪੀੜ੍ਹੀ ਸੀ ਉਹ ਵਾਕਈ ਹੀ ਜਿਸ ਤਰੀਕੇ ਨਾਲ ਤੁਸੀਂ ਯੂਰਪ ਦੀ ਬਾਤ ਪਾਈ ਜਾਂਦੇ ਹੋ 80+ ਵਾਲੀ ਸੀ ਜਦੋਂ ਸਾਡੇ ਬਾਪੂਆਂ ਦੀ ਜਾਂ ਕਹਿ ਲਓ ਕਿ ਸਾਡੇ ਪਿਓਾਂ ਦੀ ਪੀੜ੍ਹੀ ਆਈ ਹੈ ਤਾਂ ਉਹਦੇ ਵਿੱਚ ਇਹ ਜਿਹੜੀ ਉਮਰ ਸੀ ਉਹ ਘੱਟ ਕੇ 60 ਤੋਂ 70 ਦੇ ਵਿੱਚ ਰਹਿ ਗਈ ਹੈ ਮੈਂ ਤਾਂ ਇਹਨੂੰ ਇੱਥੋਂ ਤੱਕ ਨਹੀਂ ਵੇਖਦਾ ਮੈਂ ਤਾਂ ਇਹ ਵੇਖਦਾ ਕਿ ਭਾਰਤ ਦੇ ਵਿੱਚ ਅਸੀਂ ਤੇ ਇਸ ਤੋਂ ਬਾਅਦ ਸਾਡੇ ਜੰਮੇ ਹੋਏ ਬੱਚੇ ਉਹਨਾਂ ਦੀ ਉਮਰ ਹੱਦ ਕੀ ਹੋਊਗੀ ਵਾਕਈ ਇਹ ਗੰਭੀਰ ਮਸਲਾ ਹੈ ਜੇਕਰ ਅਸੀਂ ਕਣਕਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਪੈਸਟੀਸਾਈਡ ਝੋਨੇ ਦੀ ਜਿਹੜੀ ਪੈਦਾਵਾਰ ਹੈ ਜਾਂ ਕਹਿ ਲਓ ਮਿਲਕ ਦੀ ਜਿਹੜੀ ਪ੍ਰੋਡਕਸ਼ਨ ਹੈ ਉਹਦੇ ਵਿੱਚ ਮਿਲਾਵਟਾਂ ਇਹ ਸਭ ਕੁਝ ਹੁੰਦਾ ਕਿਉਂ ਹੈ ਕਿਉਂਕਿ ਕਿਸਾਨ ਨੂੰ ਆਪਣੇ ਬੱਚਿਆਂ ਦਾ ਪੇਟ ਪਾਲਣ ਦੇ ਲਈ ਪੈਸੇ ਚਾਹੀਦੇ ਨੇ ਪੈਸੇ ਲਈ ਉਹਨੂੰ ਆਮਦਨ ਚਾਹੀਦੀ ਹੈ ਤੇ ਆਮਦਨ ਦੇ ਲਈ ਉਹ ਪੈਸਟੀਸਾਈਡ ਚਾਹੀਦੇ ਨੇ ਜੇਕਰ ਸਰਕਾਰ ਇੱਥੇ ਆਰਗੈਨਿਕ ਖੇਤੀ ਨੂੰ ਆਰਗੈਨਿਕ ਪ੍ਰੋਡਕਟ ਨੂੰ ਹੰਗਾਰਾ ਦੇਵੇ ਹਲਾਰਾ ਦੇਵੇ ਸਾਥ ਦੇਵੇ ਤਾਂ ਹੋ ਸਕਦਾ ਕਿ ਪਾਣੀ ਵੀ ਬਚੇ ਧਰਤੀ ਵੀ ਬਚੇ ਤੇ ਇੱਥੋਂ ਦੇ ਲੋਕ ਵੀ ਬਚਣ ਅਸਲ ਵਿੱਚ ਕਹਾਣੀ ਇਹ ਹੈ ਕਿ ਇਸ ਵਕਤ ਹਰ ਕੋਈ ਨਿੱਜ ਲਈ ਦੌੜ ਰਿਹਾ ਆਪਣੇ ਸਵਾਰਥ ਲਈ ਦੌੜ ਰਿਹਾ ਕਿਸੇ ਨੂੰ ਕਿਸੇ ਦੇ ਜਜ਼ਬਾਤਾਂ ਨਾਲ ਕਿਸੇ ਨੂੰ ਕਿਸੇ ਦੇ ਹਾਲਾਤਾਂ ਨਾਲ ਕੋਈ ਬਹੁਤਾ ਸੰਬੰਧ ਨਹੀਂ ਠੀਕ
ਜਸਵਿੰਦਰ ਜੀ ਜੇ ਦੇਖਿਆ ਜਾਵੇ ਜੋ ਕੁਛ ਆਪਾਂ ਬੀਜਦੇ ਹਾਂ ਜੋ ਕੁਛ ਉੱਗਦੇ ਜੋ ਕੁਛ ਖਾਂਦੇ ਹਾਂ ਰਿਜ਼ਲਟ ਸਾਡੇ ਸਾਹਮਣੇ ਆ ਰਹੇ ਹਨ ਜਿਹੜੀ ਲਾਈਫ ਦੀ ਜਿਹੜੀ ਏਜ ਆ ਬਹੁਤ ਘੱਟਦੀ ਜਾ ਰਹੀ ਹੈ ਤੁਸੀਂ ਖੁਦ ਦੱਸਿਆ ਬਿਮਾਰੀਆਂ ਵੱਧ ਲੱਗਦੀਆਂ ਜਾ ਰਹੀਆਂ ਹਨ। ਫਿਰ ਵੀ ਮੈਂ ਇੱਥੇ ਵੀ ਹੈਰਾਨ ਹੋ ਜਾਂਦਾ, ਕੈਨੇਡਾ ਵਿੱਚ ਫਿਰ ਵੀ ਆਪਾਂ, ਮੈਂ ਨਹੀਂ ਕਹਿੰਦਾ ਮੇਡ ਇਨ ਇੰਡੀਆ ਪ੍ਰੋਡਕਟ ਸਾਡੇ ਸਾਰੇ ਮਾੜੇ ਹਨ, ਰਿਜ਼ਲਟ ਦੇਖਣ ਨੂੰ ਮਿਲਦੇ ਹਨ, ਸੋਸ਼ਲ ਮੀਡੀਆ ਦੇਖਣ ਨੂੰ ਮਿਲਦੇ ਆ, ਫਿਰ ਵੀ ਆਪਾਂ ਛੱਡਦੇ ਛੱਕਦੇ ਜਾ ਰਹੇ ਹਾਂ। ਮੈਂ ਹੈਰਾਨ ਹੋ ਜਾਂਦਾ ਸਟੋਰਾਂ ਦੇ ਵਿੱਚ ਜਾ ਕੇ ਵੀ ਜਿੰਨੇ ਪ੍ਰੋਡਕਟ ਇੱਥੇ ਮਿਲੇ ਉਨੇ ਆਪਾਂ ਇੰਡੀਆ ਵਿੱਚ ਨਹੀਂ ਦੇਖੇ। ਸੋ ਤੁਸੀਂ ਸਹੀ ਗੱਲ ਦੱਸੀ ਆ ਵੀ ਪੈਸਟੀਸਾਈਡ ਪਾ ਪਾ ਕੇ ਜੋ ਢਿੱਲ ਵਿੱਚ ਜਾਂਦਾ, ਫਿਰ ਲੋਕਾਂ ਨੇ ਜਾਨ ਤਾਂ ਆਪਣੀ ਗਵਾਉਣੀ ਹੈਗੀ ਹੈ। ਜਿੱਥੇ ਬਿਮਾਰੀਆਂ ਵੱਧ ਲੱਗ ਰਹੀਆਂ ਹਨ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਦੇਖਿਆ ਜਾਵੇ, ਉੱਥੇ ਨਾਲ ਦੀ ਨਾਲ ਕਾਫੀ ਮੁਸ਼ਕਲਾਂ ਜਿਹੜੀਆਂ ਆਉਂਦੀਆਂ ਹਨ। ਸੋ ਸਾਹਮਣੇ ਮੁਸ਼ਕਲਾਂ ਸਾਹਮਣੇ ਕਰਨਾ ਪੈ ਰਿਹਾ, 70 ਸਾਲ ਤੋਂ ਥੱਲੇ ਆਪਾਂ ਆਪਣੀ ਜਾਨ ਗਵਾਈ ਜਾਂਦੇ ਹਾਂ। ਤੁਸੀਂ ਖੁਦ ਕਿਹਾ ਸੀਗਾ ਬਈ ਜਿਸ ਹਿਸਾਬ ਨਾਲ ਇੱਥੇ ਪੈਸਟੀਸਾਈਡ ਪਾ ਰਹੇ ਹਨ, ਪਰ ਇਸ ਨੂੰ ਸਰਕਾਰ ਰੋਕਣ ਨੂੰ ਮਗਰ ਕੱਲ੍ਹ ਨਹੀਂ ਲੱਗੀ।
ਬਿਲਕੁਲ ਜੀ, ਸਵਾਲ ਤੁਹਾਡਾ ਬੜਾ ਵਾਜਬ ਹੈ ਕਿ ਸਰਕਾਰਾਂ ਇਹਦੇ ਉੱਤੇ ਕੀ ਕਰ ਰਹੀਆਂ ਨੇ। ਅਸਲ ਵਿੱਚ ਸਰਕਾਰਾਂ ਨੂੰ ਇਹਦੇ ਉੱਤੇ ਕਰਨ ਦੇ ਲਈ ਬਹੁਤ ਕੁਝ ਬਾਕੀ ਹੈ, ਪਰ ਸਰਕਾਰਾਂ ਦਾ ਜਿਹੜਾ ਧਿਆਨ ਹੈ, ਜੇ ਅਸੀਂ ਕੇਂਦਰ ਦੀ ਗੱਲ ਕਰਦੇ ਹਾਂ, ਜੇ ਅਸੀਂ ਸੈਂਟਰਾਂ ਦੇ ਨਾਲ ਦੀ ਨਾਲ ਸਟੇਟਾਂ ਦੀ ਗੱਲ ਕਰਦੇ ਹਾਂ, ਤਾਂ ਉਹਨਾਂ ਦਾ ਜਿਹੜਾ ਪੂਰਾ ਖਿਆਲ ਹੈ ਸਰਮਾਏਦਾਰ ਨਾਲ ਜੁੜ ਗਿਆ
ਜੀ। ਤੁਹਾਡੀ ਆਡੀਓ ਕਾਲ ਦੁਬਾਰਾ ਲਾਉਣੀ ਪੈਣੀ ਹੈ, ਕਿਉਂਕਿ ਕੁਛ ਨਾ ਕੁਛ ਮੁਸ਼ਕਲ ਆ ਰਹੀ ਹੈਗੀ ਆ। ਜਿੱਥੇ ਆਪਾਂ ਵੀਡੀਓ ਕਾਲ ਅੱਜ ਨਹੀਂ ਲਾਏ ਥੋ, ਵੀ ਆਡੀਓ ਵਿੱਚ ਮੁਸ਼ਕਲ ਆਈ ਆ। ਆਪਾਂ ਗੱਲਬਾਤ ਕਰ ਰਹੇ ਸੀਗੀ ਵੀ ਇੰਡੀਆ ਦੇ ਵਿੱਚ ਸਪੈਸ਼ਲੀ ਪੰਜਾਬ ਦੇ ਵਿੱਚ ਜਿਸ ਹਿਸਾਬ ਨਾਲ ਫਸਲ ਉਗਾਈ ਜਾਂਦੀ ਆ, ਬੰਦਾ ਚਾਹਦਾ ਛੇਤੀ ਹੋ ਜਾਵੇ, ਛੇਤੀ ਵੱਢ ਲਈਏ ਤੇ ਛੇਤੀ ਕਮਾ ਲਈਏ, ਕਿਉਂਕਿ ਜੋ ਪੈਸਾ ਮਿਲਣਾ ਚਾਹੀਦਾ ਕਿਸਾਨ ਨੂੰ ਨਹੀਂ ਮਿਲਦਾ। ਪਰ ਖਾਦਾਂ ਪਾ ਕੇ ਖਰਾਬ ਕੌਣ ਹੁੰਦਾ? ਆਮ ਇਨਸਾਨ ਹੁੰਦਾ, ਜਿਹੜੀ ਉਸ ਸਮਾਨ ਉਸ ਪ੍ਰੋਡਕਟ ਨੂੰ ਖਾਂਦਾ। ਸੋ ਮੇਡ ਇਨ ਕੈਨੇਡਾ ਦੇਖਿਆ ਜਾਵੇ, ਕੈਨੇਡਾ ਇੰਨੀ ਸੋਹਣੀ ਸੁੰਦਰ ਧਰਤੀ, ਆਪਾਂ ਇਸੇ ਤਰ੍ਹਾਂ ਬਣਾਈ ਰੱਖੀਏ। ਬਹੁਤ ਵਾਰੀ ਮੈਂ ਕਹਿੰਦਾ ਹੁੰਦਾ ਆ ਵੀ ਆਪਾਂ ਇੱਥੇ ਆਏ ਸੀਗੇ ਨਵੀਂ ਜ਼ਿੰਦਗੀ ਜੀਣ, ਇਸ ਕੈਨੇਡਾ ਦੇ ਵਿੱਚ ਵਧੀਆ ਤਰੀਕਿਆਂ ਰਹੀਏ, ਵਧੀਆ ਖਾਈਏ ਤੇ ਵਧੀਆ ਪਹਿਨੀਏ। ਸੋ ਜਿੰਨੇ ਵੀ ਪਹੁੰਚਦੇ ਹਨ, ਪਹੁੰਚੇ ਹੋਏ ਹਨ, ਸੋ ਇਹੀ ਬੇਨਤੀ ਹੈਗੀ ਆ, ਘੱਟ ਕਮਾ ਲਿਓ ਪਰ ਇਸ ਕੰਟਰੀ ਨੂੰ ਸਾਫ਼ ਸੁਥਰਾ ਰੱਖਿਓ ਜ਼ਰੂਰ। ਪੰਜਾਬ ਦੇ ਹਾਲ ਤੁਸੀਂ ਦੇਖ ਰਹੇ ਆ, ਇੰਡੀਆ ਦੇ ਹਾਲ ਦੇ ਤੁਸੀਂ ਦੇਖ ਰਹੇ ਆ। ਗੁਜਰਾਤ ਵਿੱਚ ਜਦੋਂ ਲੀਡਰ ਘੁੰਮਣ ਫਿਰਨ ਜਾਂਦੇ ਆ ਤੇ ਪਰਦੇ ਲਾਉਣੇ ਪੈਂਦੇ ਆ ਵੀ ਸਾਡੀ ਗਰੀਬੀ ਨਾ ਦੇਖ ਲੈਣ, ਉੱਦਾਂ ਕਹਿੰਦੇ ਇਕੋਨਮੀ ਬਹੁਤ ਉਹਨਾਂ ਦਾ ਫਾਸਟੈਸਟ ਗਰੋਇੰਗ ਇਕੋਨਮੀ ਹੈਗੀ ਆ। ਉਹ ਨੰਬਰ ਜਿੰਨੇ ਮਰਜ਼ੀ ਦੇਖੀ ਜਾਓ, ਜਿਹੜੇ ਇਨਸਾਨ ਆ ਹਰ ਰੋਜ਼ ਮਰ ਰਹੇ ਹਨ ਤੇ ਹੌਸਪੀਟਲ ਵਿੱਚ ਗਿਣਤੀ ਵੱਧਦੀ ਜਾ ਰਹੀ ਹੈ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਬਿਮਾਰੀਆਂ ਵੱਧਦੀਆਂ ਜਾ ਰਹੀਆਂ, ਇਹਨਾਂ ਕਾਰਨਾਂ ਹੀ ਕਰਕੇ ਜੋ ਆਪਾਂ ਖੇਤਾਂ ਵਿੱਚ ਬੀਜਦੇ ਆ ਬਾਅਦ ਖਾਂਦੇ ਆ ਸਿਰਫ ਬਿਮਾਰੀਆਂ ਹੀ ਲੱਗਣੀਆਂ। ਜਿੱਦਾਂ ਬੰਦਾ ਕਹਿੰਦਾ ਸਿਗਰਟ ਪੀਂਦਾ ਸ਼ਰਾਬ ਪੀਂਦਾ,
ਕਿਸੇ ਵਿਸ਼ੇਸ਼ ਭਾਈਚਾਰੇ ਨੂੰ ਟਾਰਗੇਟ ਕਰਨਾ ਨਹੀਂ
ਜੀ।
1950 ਦੇ ਵਿੱਚ ਹਰੀ ਕ੍ਰਾਂਤੀ ਵਾਲਾ ਜਿਹੜਾ ਬੋਲਬਾਲਾ ਹੈ ਉਹ ਭਾਰਤ ਦੇ ਵਿੱਚ ਉੱਠ ਹੈ। ਹਰੀ ਕ੍ਰਾਂਤੀ ਐਂ ਕਹਿ ਲਓ ਕਿ ਯੂਰਪ ਦਾ ਜਾਂ ਕਹਿ ਲਓ ਵਿਸ਼ੇਸ਼ ਤੌਰ ਤੇ ਅਮੈਰੀਕਾ ਦਾ ਐਕਸਪਾਇਰ ਹੋਇਆ ਗਿਆ ਇੱਕ ਪ੍ਰੋਜੈਕਟ ਸੀਗਾ ਜਿਹੜਾ ਭਾਰਤ ਨੇ ਚੱਕ ਕੇ ਇੰਪਲੀਮੈਂਟ ਕੀਤਾ ਪੈਦਾਵਾਰ ਵਧਾਉਣ ਨੂੰ। ਅਮੈਰੀਕਾ ਨੇ ਕੀ ਕੀਤਾ ਸੀ ਕਿ ਆਪਣੀ ਖਾਦ ਖੁਰਾਕ ਪੂਰੇ ਕਰਨ ਦੇ ਲਈ ਪੈਸਟੀਸਾਈਡ ਦੀ ਜਿਹੜੀ ਵਰਤੋਂ ਸੀ ਉਹ ਸ਼ੁਰੂ ਕੀਤੀ ਸੀ
ਜੀ।
ਤੇ ਜਦੋਂ ਅਮਰੀਕਾ ਨੂੰ ਲੱਗਿਆ ਕਿ ਹੁਣ ਇਸਦੀ ਸਾਨੂੰ ਨਹੀਂ ਜ਼ਰੂਰਤ, ਤਾਂ ਉਹਨਾਂ ਨੇ ਇਹ ਪੂਰੇ ਦਾ ਪੂਰਾ ਜਿਹੜਾ ਪ੍ਰੋਜੈਕਟ ਸੀਗਾ, ਯੋਜਨਾ ਸੀ, ਉਹ ਐਕਸਪਾਇਰ ਕਰ ਦਿੱਤੀ ਸੀ ਤੇ ਭਾਰਤ ਨੇ ਉਹ ਅਡੋਪਟ ਕਰ ਲਈ ਸੀ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਭਾਰਤ ਦੇ ਕੋਲੇ ਪੇਟ ਭਰਨ ਦੇ ਲਈ ਭੋਜਨ ਨਹੀਂ ਸੀ ਤੇ ਦੂਸਰੇ ਦੇਸ਼ਾਂ ਦੇ ਮੂਹਰੇ ਜਾ ਕੇ ਝੋਲੀ ਅੜਦੇ ਸੀ। ਇਹਦੇ ਲਈ ਇੱਕ ਸਟੇਟਮੈਂਟ ਉਸ ਵੇਲੇ ਵੀ ਆਈ ਸੀ, ਕਿਤਾਬਾਂ ਵਿੱਚ ਵੀ ਦਰਜ ਹੈ ਕਿ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਸੀ ਪੰਡਿਤ ਜਵਾਹਰ ਲਾਲ ਨਹਿਰੂ, ਉਹਨਾਂ ਨੇ ਕਿਹਾ ਸੀ ਕਿ ਬਹੁਤਿਆਂ ਨੂੰ ਬਚਾਉਣ ਦੇ ਲਈ ਥੋੜਿਆਂ ਦੀ ਕੁਰਬਾਨੀ ਦੇਣੀ ਪੈਣੀ ਹੈ
ਜੀ।
ਉਹਨਾਂ ਦੇ ਕਹਿਣ ਦਾ ਮਤਲਬ ਸੀ ਕਿ ਇੱਕ ਦੋ ਸੂਬੇ, ਇੱਕ ਦੋ ਖਿੱਤੇ ਜਿਹੜੇ ਹੈਗੇ ਆ ਉਹ ਪੈਸਟੀਸਾਈਡ ਦੇ ਵਿੱਚ ਸਾਨੂੰ ਧੱਕਣੇ ਪੈਣੇ ਆ। ਉਹਦਾ ਕਾਰਨ ਇਹ ਹੈ ਕਿ ਜੇਕਰ ਅਸੀਂ ਉਹਨੂੰ ਪੈਸਟੀਸਾਈਡ ਵਾਲੇ ਪਾਸੇ ਵੱਧ ਪੈਦਾਵਾਰ ਵਾਲੇ ਪਾਸੇ ਨਹੀਂ ਧੱਕਾਂਗੇ ਤਾਂ ਅਸੀਂ ਭੁੱਖਮਰੀ ਜਾਂ ਕਹਿ ਲਓ ਕਿ ਕਾਲ ਵਰਗੀਆਂ ਚੀਜ਼ਾਂ ਦੇ ਨਾਲ ਸ਼ਿਕਾਰ ਹੋ ਜਾਂਗੇ ਤੇ ਪੂਰੇ ਦੇ ਪੂਰੇ ਜਿਹੜਾ ਭਾਰਤ ਹੈ ਉਹ ਭੁੱਖਮਰੀ ਦੇ ਵਿੱਚ ਡੁੱਬ ਜੂਗਾ
ਜੀ।
ਇਹ ਸਕੀਮ ਲੈ ਕੇ ਆਏ ਸੀ 1950 ਦੇ ਵਿੱਚ ਹਰੀ ਕ੍ਰਾਂਤੀ, ਜਿਹਦੇ ਵਿੱਚ ਧੱਕ ਦਿੱਤਾ ਗਿਆ ਪੰਜਾਬ ਨੂੰ ਤੇ ਉਸ ਵੇਲੇ ਦੇ ਸਾਂਝੇ ਹੀ ਹਰਿਆਣੇ ਨੂੰ। ਦੂਸਰੇ ਸੂਬਿਆਂ ਨੇ ਇਹਨੂੰ ਅਡੋਪਟ ਨਹੀਂ ਕੀਤਾ ਜਾਂ ਇਹਦੇ ਵਿੱਚ ਇੱਕ ਹੋਰ ਵੀ ਪੱਖ ਹੈ ਕਿ ਉਹਨਾਂ ਨੂੰ ਅਡੋਪਟ ਕਰਾਉਣ ਦੇ ਲਈ ਜ਼ਿਆਦਾ ਪ੍ਰੈਸ਼ਰਾਈਜ਼ ਨਹੀਂ ਕੀਤਾ ਗਿਆ, ਜ਼ਿਆਦਾ ਲਾਲਚ ਨਹੀਂ ਦਿੱਤੇ ਗਏ, ਮੰਡੀਆਂ ਦਾ ਪ੍ਰਬੰਧ ਨਹੀਂ ਕੀਤਾ ਗਿਆ, ਕੁਛ ਵੀ ਰੱਖ ਲਓ ਕਿ ਯੋਜਨਾ ਵਿੱਚ ਕੀ ਸੀ ਜਾਂ ਕੀ ਨਹੀਂ ਸੀ। ਮੈਂ ਇਸ ਨੂੰ ਆਪਣੇ ਮੁੱਖੋਂ ਨਹੀਂ ਕਹਿਣਾ ਚਾਹੁੰਦਾ, ਮੈਂ ਚਾਹੁੰਦਾ ਕਿ ਸਾਡੇ ਸੁਣਨ ਵਾਲੇ ਵੀ ਇਹਦੇ ਉੱਤੇ ਕੋਈ ਦ੍ਰਿਸ਼ਟੀਕੋਣ ਬਣਾ ਲੈਣ। ਪਰ ਇਹ ਯੋਜਨਾ ਆਈ ਸੀ ਜਦੋਂ ਤੀਕਰ ਅੰਨ ਦੀ ਪੂਰਤੀ ਨਹੀਂ ਹੋਊਗੀ ਉਦੋਂ ਤੀਕਰ ਇਹ ਯੋਜਨਾ ਚੱਲਣੀ ਸੀ, ਜਾਂ ਕਹਿ ਲਓ ਇਹ ਜਿਹੜਾ ਐਗਰੀਕਲਚਰ ਮਾਡਲ ਆ ਇਹ ਉਹਨਾਂ ਚਿਰ ਚੱਲਣਾ ਸੀ
ਜੀ।
ਪਰ ਸਾਡੇ ਫਿਰ ਲੋਕਾਂ ਨੇ ਜਿਹੜਾ ਤੁਸੀਂ ਸਵਾਲ ਪੁੱਛਿਆ ਵੀ ਲੀਡਰ ਕੀ ਕਰਦੇ ਆ, ਲੀਡਰਾਂ ਨੇ ਇਸ ਗੱਲ ਦੀ ਮੁੜ ਕੇ ਪੜਤਾਲ ਹੀ ਨਹੀਂ ਕੀਤੀ ਕਿ ਹੁਣ ਸਾਡੀ ਜਿਹੜੀ ਅੰਨ ਦੀ ਪੈਦਾਵਾਰ ਹੈ, ਸਾਡੀ ਜਿਹੜੀ ਭੋਜਨ ਦੀ ਪੈਦਾਵਾਰ ਹੈ ਪੂਰੀ ਹੋ ਗਈ ਤੇ ਅਸੀਂ ਮਾਡਲ ਚੇਂਜ ਕਰ ਦਈਏ, ਮਾਡਲ ਚੇਂਜ ਕਰ ਦਈਏ ਜੋ ਪੈਸਟੀਸਾਈਡ ਆ ਜਿਹੜਾ ਖਤਮ ਕਰ ਦਈਏ, ਔਰਗੈਨਿਕ ਵਾਲੇ ਪਾਸੇ ਆ ਜਾਈਏ ਤੇ ਜਿੰਨੀ ਕਿਸਾਨਾਂ ਨੂੰ ਪੈਦਾਵਾਰ ਜਿੰਨੀ ਉਹਨਾਂ ਨੂੰ ਆਮਦਨ ਚਾਹੀਦੀ ਹੈ ਉਹਦੇ ਆਮਦਨ ਦੀ ਪੂਰਤੀ ਵੀ ਕਰ ਦਈਏ। ਹੁਣ ਇਹਨਾਂ ਦੇ ਲਈ ਮਾਡਲ ਜਿਹੜਾ ਚੇਂਜ ਕਰਨਾ ਉਹ ਸਿਰਦਰਦੀ ਹੋ ਗਿਆ, ਕਿਸਾਨ ਐਗਰੀ ਨਹੀਂ ਕਰਦਾ ਕਿਉਂਕਿ ਕਿਸਾਨ ਕਰਜ਼ੇ ਦੇ ਵਿੱਚ ਡੁੱਬ ਗਿਆ ਹੈ, ਸਰਕਾਰ ਐਗਰੀ ਨਹੀਂ ਕਰਦੀ ਕਿਉਂਕਿ ਉਹ ਆਪ ਕਰਜ਼ੇ ਵਿੱਚ ਡੁੱਬੀ ਹੋਈ ਆ, ਉਹ ਕਿਸਾਨਾਂ ਨੂੰ ਵੱਧ ਜਿਹੜੇ ਪੈਸੇ ਆ ਜਾਂ ਕਹਿ ਲਓ ਕਿ ਔਰਗੈਨਿਕ ਵਾਲੇ ਜਿਹੜੇ ਰੇਟ ਆ ਪ੍ਰੋਵਾਈਡ ਨਹੀਂ ਕਰਾ ਸਕਦੇ, ਇੱਕ ਗੱਲ ਆ। ਇਹ ਏਦਾਂ ਨਹੀਂ ਹੋਇਆ। ਦੂਸਰੀ ਗੱਲ ਜੇਕਰ ਦੇਖਦੇ ਹਾਂ ਅਸੀਂ, ਇੱਕ ਨੂੰ ਯੋਜਨਾਵਾਂ ਕਹਿੰਦੇ ਆ ਜੀ, 5 ਸਾਲਾ ਯੋਜਨਾ ਬਣਾਈ ਸਰਕਾਰ ਨੇ, ਫਿਰ 5 ਸਾਲਾ ਯੋਜਨਾ ਬਣਾਈ।
ਹਾਂਜੀ,
ਜਦੋਂ ਪਹਿਲੀ 5 ਸਾਲਾ ਯੋਜਨਾ ਬਣਾਈ ਸੀ ਤਾਂ ਕੈਟਾਗਰੀ ਜਿਹੜੀ ਬਣਾਈਆਂ ਗਈਆਂ ਸੀਗੀਆਂ SC BC ਜਾਂ ਕਹਿ ਲਓ ਕਿ ਗਰੀਬੀ ਰੇਖਾ ਤੋਂ ਹੇਠਾਂ ਇਹ ਜਿੰਨੀਆਂ ਵੀ ਕੈਟਾਗਰੀ ਬਣਾਈਆਂ ਗਈਆਂ ਉਹ ਸਾਰੀਆਂ ਪਹਿਲੀ 5 ਸਾਲਾ ਯੋਜਨਾ ਚ ਬਣਾਈਆਂ ਗਈਆਂ। ਉਹ ਬਣਾਈਆਂ ਗਈਆਂ ਸੀ ਤਾਂ ਵੀ ਜਦੋਂ ਇਹ ਲੋਕ ਜੋ ਆਰਥਿਕ ਤੌਰ ਤੇ ਪਿਛੜੇ ਨੇ ਇਹਨਾਂ ਨੂੰ ਵਿਸ਼ੇਸ਼ ਛੂਟਾਂ ਦੇ ਦਿਓ, ਵਿਸ਼ੇਸ਼ ਸਹੂਲਤਾਂ ਦੇ ਦਿਓ ਤੇ ਇਹਨਾਂ ਦਾ ਜਿਹੜਾ ਜੀਵਨ ਪੱਧਰ ਆ, ਜਿਹੜਾ ਇਹਨਾਂ ਦਾ ਲਾਈਫ ਸਟਾਈਲ ਹੈ ਉਹ ਜਨਰਲ ਕੈਟਾਗਰੀ ਦੇ ਬਰਾਬਰ ਕਰ ਦਿਓ
ਜੀ।
ਬਹੁਤ ਚੰਗੀ ਗੱਲ ਸੀ, ਬਹੁਤ ਵਧੀਆ ਸੋਚ ਸੀ। ਸਹੂਲਤਾਂ ਦੇਵੋ, ਮੌਕੇ ਦੇਵੋ, ਰੁਜ਼ਗਾਰ ਦੇਵੋ, ਆਮਦਨ ਵਧਾਵੋ ਤੇ ਸਾਰੇ ਵਰਗਾਂ ਨੂੰ ਬਰਾਬਰ ਕਰ ਦਿਓ, ਇੰਡੀਆ ਨੂੰ ਕਾਸਟ ਫ੍ਰੀ ਕਰ ਦਿਓ, ਕਲਾਸ ਬੇਸ ਕਰ ਦਿਓ
ਜੀ।
ਪਰ ਹੋਇਆ ਨੀ। 5 ਸਾਲਾ ਯੋਜਨਾ ਅੱਜ ਅਸੀਂ 70ਵੇਂ ਤੋਂ ਉੱਤੇ ਲੰਘ ਗਏ ਹਾਂ, 75ਵੇਂ ਦੇ ਨੇੜੇ ਤੇੜੇ ਫਿਰਦੇ ਹਾਂ, ਤਾਂ ਜਦੋਂ ਅਸੀਂ ਇਹ ਸਾਰਾ ਕੁਛ ਵੇਖਦੇ ਹਾਂ ਤਾਂ ਸਾਨੂੰ ਲੱਗਦਾ ਕਿ ਉਸ ਪਾਲਿਸੀ ਨੂੰ ਇਹਨਾਂ ਨੇ SC BC ਕੈਟਾਗਰੀ ਵਿੱਚ ਡਿਵਾਈਡ ਤਾਂ ਕਰਤਾ ਪਰ ਉਹਦੇ ਤੇ ਕੰਮ ਨਹੀਂ ਕੀਤਾ। ਕੰਮ ਕੀ ਕੀਤਾ? ਕੰਮ ਸਿਰਫ ਤੇ ਸਿਰਫ ਪਾੜਾ ਪਾਉਣ ਦਾ ਕੀਤਾ, ਉਸ ਪਾੜੇ ਨੂੰ ਵੋਟਾਂ ਦੇ ਵਿੱਚ ਵਰਤ ਲਿਆ ਗਿਆ। ਸੰਵਿਧਾਨ ਦੇ ਵਿੱਚ ਇਹ ਜਿਹੜੀਆਂ ਛੂਟਾਂ ਦਿੱਤੀਆਂ ਗਈਆਂ ਸੀ, ਸੰਵਿਧਾਨ ਜਿਹੜਾ ਲਿਖਿਆ ਗਿਆ ਸੀ ਡਾਕਟਰ ਭੀਮ ਰਾਓ ਅੰਬੇਦਕਰ ਦੁਆਰਾ, ਉਹਦੇ ਵਿੱਚ ਇਸ ਸੰਵਿਧਾਨ ਨੂੰ ਲਿਖਣ ਦਾ ਮਕਸਦ ਸੀ ਲੋਕਾਂ ਦਾ ਜੀਵਨ ਪੱਧਰ ਸੁਧਾਰਨਾ। ਉਹਦਾ ਮਕਸਦ ਇਹ ਨਹੀਂ ਸੀ ਕਿ ਲੋਕਾਂ ਨੂੰ ਵੰਡ ਕੇ ਤੇ ਉਹਨਾਂ ਨੂੰ ਵੋਟਾਂ ਦੇ ਲਈ ਵਰਤਣਾ
ਜੀ।
ਪਰ ਕੀਤਾ ਕੀ ਗਿਆ? ਜਿਹੜੇ ਰਾਜਨੇਤਾ ਨੇ ਉਹਨਾਂ ਨੇ ਇਹ ਕੀਤਾ ਕਿ ਇਹਨਾਂ ਨੂੰ ਵੋਟਾਂ ਦੇ ਤੌਰ ਤੇ ਵੱਖਰੀਆਂ ਵੱਖਰੀਆਂ ਕੈਟਾਗਰੀਆਂ ਵਿੱਚ ਵੰਡ ਕੇ ਵਰਤ ਲਿਆ। ਤੁਸੀਂ ਕੋਈ ਯੋਜਨਾ ਬਣਾਉਣੀ ਹੋ ਉਹਦੀ ਤੁਸੀਂ ਕੋਈ ਨਾ ਕੋਈ ਇੱਕ ਡੈਡਲਾਈਨ ਰੱਖ ਦਿਓ ਕਿ ਇਸ ਡੈਡਲਾਈਨ ਤੱਕ ਅਸੀਂ ਸਾਰਿਆਂ ਨੂੰ ਇਕੁਅਲ ਕਰ ਦਿਆਂਗੇ। ਪਰ ਤੁਹਾਡੀਆਂ ਸਕੀਮਾਂ ਵੱਧਦੀਆਂ ਜਾਂਦੀਆਂ, ਤੁਸੀਂ ਇਕੁਅਲ ਅਜੇ ਤੱਕ ਵੀ ਨਹੀਂ ਕੀਤਾ, ਸਗੋਂ ਤੁਸੀਂ ਉਹਦੇ ਉੱਤੇ ਮੀਟਰਾਂ ਉੱਤੇ ਛੋਟਾਂ ਆਟਾ ਦਾਲ ਸਕੀਮਾਂ ਤੁਸੀਂ ਹੋਰ ਸਕੀਮਾਂ ਵਿੱਚ ਉਹਨਾਂ ਨੂੰ ਪਾ ਕੇ ਗਰੀਬ ਨੂੰ ਹੋਰ ਗਰੀਬ ਕਰਦੇ ਜਾਂਦੇ ਹੋ ਤੇ ਅਮੀਰ ਨੂੰ ਹੋਰ ਅਮੀਰ ਕਰਦੇ ਜਾਂਦੇ ਹੋ। ਇਹ ਸਾਰੀ ਗੱਲ ਜਦੋਂ ਅਸੀਂ ਦੇਖਦੇ ਆ ਤਾਂ ਤੁਹਾਡੀ ਗੱਲ ਦਾ ਉੱਤਰ ਆ ਜਾਂਦਾ ਸਰਕਾਰਾਂ ਕੀ ਕਰਦੀਆਂ। ਸਰਕਾਰਾਂ ਪੂੰਜੀਪਤੀ ਲੋਕਾਂ ਤੋਂ ਪੈਸਾ ਇਕੱਠਾ ਕਰਦੀਆਂ ਤੇ ਗਰੀਬਾਂ ਨੂੰ ਵੋਟਾਂ ਵਿੱਚ ਵੰਡ ਕੇ ਖਰੀਦਦੀਆਂ, ਰਾਜ ਕਰਦੀਆਂ, ਐਸ਼ ਕਰਦੀਆਂ, ਹੋਰ ਸਰਕਾਰਾਂ ਕੱਖ ਨਹੀਂ ਕਰਦੀਆਂ
ਜੀ। ਜੀ, ਤੁਸੀਂ ਲਾਈਨ ਆਪਣੀ ਹੋਲਡ ਤੇ ਰੱਖਣਾ ਜ਼ਰੂਰ। ਇੱਕ ਸਪੋਂਸਰ ਵੀ ਰਿਹਾ ਜਿਹਨਾਂ ਦੇ ਮੈਂ ਸੰਦੇਸ਼ ਪੜ੍ਹਨੇ ਚਾਹੁੰਦਾ, ਬੜੇ ਜ਼ਰੂਰੀ ਆ। ਮਧਾਣੀ ਵਾਲੇ ਹਨ, ਮਧਾਣੀ ਵਾਲੇ ਪ੍ਰੋਡਕਟ ਵਰਤ ਕੇ ਦੇਖਿਓ, ਪ੍ਰੀਮੀਅਮ ਕੁਆਲਿਟੀ ਦਾ ਦੇਸੀ ਘਿਓ ਪ੍ਰੋਡਕਟ ਹੈਗਾ, ਗਰਾਸ ਫੈਡ ਕਾਊ ਤੋਂ ਬਣਦਾ, ਪ੍ਰੀਮੀਅਮ ਕੁਆਲਿਟੀ ਦਾ ਛਕਿਆ ਕਰੋ ਦੇਸੀ ਘਿਓ ਮਧਾਣੀ ਵਾਲਿਆਂ ਦਾ। ਤੇ ਮਧਾਣੀ ਵਾਲਿਆਂ ਦਾ ਦਹੀਂ ਜਿਹੜਾ ਹੈਗਾ ਉਹ ਬੜਾ ਵਧੀਆ ਹੁੰਦਾ ਆ, ਤੇ ਇਹਨਾਂ ਦਾ ਯੋਗਰਟ ਫਰੈਸ਼ ਫਰੂਟ ਦਾ ਯੋਗਰਟ ਹੁੰਦਾ ਆ। ਤੁਸੀਂ ਮਧਾਣੀ ਵਾਲੇ ਪ੍ਰੋਡਕਟ ਵੱਖ ਵੱਖ ਸਟੋਰਾਂ ਤੋਂ ਲੈ ਸਕਦੇ ਹਨ। ਗ੍ਰੀਨਵੇ ਕੈਰੀਅਰ ਨੂੰ ਓਨੋ ਆਪਰੇਟਰ ਚਾਹੀਦੇ ਹਨ, 905-400-37-48 ਆ, ਤੇ ਏਵਨ ਕੈਸ਼ ਐਂਡ ਕੈਰੀ ਜੇ ਤੁਸੀਂ ਰੈਸਟੋਰੈਂਟ ਦੀ ਬਿਜ਼ਨਸ ਚਲਾ ਰਹੇ ਹੋ ਹੋਰੈਸਮੈਂਟ ਹੋਲਸੇਲ ਵਿੱਚ ਸਪੈਸ਼ਲਾਈਜ਼ ਕਰਦੇ ਹਨ, ਬੀ ਟੂ ਬੀ ਹੋਲਸੇਲ, ਫੂਡ ਪੈਕਿੰਗ ਦੇ ਵਿੱਚ, ਰੈਸਟੋਰੈਂਟ ਇਕਵਿਪਮੈਂਟ ਦੇ ਵਿੱਚ, ਸਮਾਲ ਵੇਅਰ, ਕਲੀਨਿੰਗ ਸਪਲਾਈਜ਼, ਦੇ ਹੈਵ ਐਵਰੀਥਿੰਗ। ਤੁਸੀਂ ਰੈਸਟੋਰੈਂਟ ਚਲਾਉਂਦੇ ਹੋ, ਤੁਹਾਨੂੰ ਡਿਲੀਵਰ ਕਰਕੇ ਦਿੰਦੇ ਆ, ਤੁਸੀਂ ਆਪ ਵੀ ਸ਼ਾਪ ਕਰ ਸਕਦੇ, ਹੋਲਸੇਲ ਪ੍ਰਾਈਸ ਦੇ ਵਿੱਚ ਸਮਾਨ ਮਿਲਦਾ। ਹੋਲਸੇਲ ਕੈਸ਼ ਐਂਡ ਕੈਰੀ, A1 ਕੈਸ਼ ਐਂਡ ਕੈਰੀ ਹੈਗਾ। ਤੇ ਡਰਕਾਰ ਡੋਕ ਵਾਲੇ ਨੂੰ ਕਾਫੀ ਸਾਰੇ ਡਰਾਈਵਰ ਚਾਹੀਦੇ, ਇੱਕ ਦੋ ਡਿਸਪੈਚਰ ਚਾਹੀਦੇ ਆ। ਤੁਸੀਂ ਡਿਸਪੈਚਰ ਹੋ ਤੇ ਵਧੀਆ ਪੈਸੇ ਕਮਾਉਣਾ ਚਾਹੁੰਦੇ ਹੋ, ਜਾਂ ਡਰਾਈਵਰ ਦੀ ਜੋਬ ਕਰਨਾ ਚਾਹੁੰਦੇ ਹੋ, ਏਜ ਦਾ ਡਰਾਈਵਰ ਚਾਹੀਦੇ ਆ। 437-242-3258 ਤੇ ਗੱਲਬਾਤ ਕਰ ਲਿਓ। ਤੇ ਵੈਸ਼ਨੋ ਢਾਬਾ ਏਅਰਪੋਰਟ, ਮਾਫ ਕਰਨਾ, ਡਿਕਸੀ ਅਤੇ ਵਿਲੀਅਮਸ ਦੇ ਪਾਰਕ ਦੇ ਬਿਲਕੁਲ ਨੇੜੇ ਆ ਵੈਸ਼ਨੋ ਢਾਬਾ। ਤੇ ਤੁਸੀਂ ਬੜੀ ਸਸਤੀ ਪ੍ਰਾਈਸ ਵਿੱਚ ਕੇਟਰਿੰਗ ਕਰਵਾ ਸਕਦੇ ਵੈਸ਼ਨੋ ਢਾਬੇ ਤੋਂ। ਲੰਚ ਸਪੈਸ਼ਲ ਲੱਗਿਆ ਹੁੰਦਾ ਹਰ ਰੋਜ਼ ਕੋਈ ਨਾ ਕੋਈ, ਅਤੇ ਨਾਲ ਜੀਵਨ ਗਰੋਸ ਵੀ ਇਹਦੇ ਨਾਲ। ਟਿਫਨ ਸਰਵਿਸ ਬੜੀ ਵਧੀਆ ਪ੍ਰਾਈਸ ਮਿਲਦੀ ਆ, $140 ਵਿੱਚ ਟਿਫਨ ਸਰਵਿਸ ਮਿਲ ਜਾਂਦੀ ਹੈਗੀ ਆ ਵੈਸ਼ਨੋ ਢਾਬੇ ਤੋਂ ਮਿਲ ਜਾਂਦੀ ਹੈ। 905-230-0375 905-230-0375 ਦੀ ਗੱਲਬਾਤ ਕਰ ਲਿਓ। ਤੇ ਰੋਇਲ ਢੋਆਈ ਜੂਲੋ ਵਾਲੇ ਮਾਲਟਰ ਵਿੱਚ 905-676-1212 905-676-1212 ਤੇ ਗੱਲਬਾਤ ਕਰ ਸਕਦੇ ਹੋ। ਲਓ ਜੀ ਦੁਬਾਰਾ ਫਿਰ ਗੱਲਬਾਤ ਕਰ ਰਹੇ ਜਸਵਿੰਦਰ ਜੀ। ਅਗਲਾ ਮੇਰਾ ਸਵਾਲ ਸੀ ਭਗਵੰਤ ਮਾਨ ਜੀ ਦਿੱਲੀ ਪਹੁੰਚੇ।
ਜੀ ਬਿਲਕੁਲ ਜੀ, ਜੇਕਰ ਤੁਸੀਂ ਮੈਨੂੰ ਇਜਾਜ਼ਤ ਦਿਓ ਤਾਂ ਮੈਂ ਥੋੜੀਆਂ ਜਿਹੀਆਂ ਹੈਡਲਾਈਨ ਜਿੰਨੀਆਂ ਸਾਡੇ ਕੋਲ ਅੱਜ ਪਹੁੰਚੀਆਂ ਖਬਰਾਂ ਦੇ ਰੂਪ ਵਿੱਚ ਅਸੀਂ ਉਹ ਸਾਂਝੀਆਂ ਕਰ ਲਈਏ, ਤੇ ਫਿਰ ਅਸੀਂ ਇੱਕ ਇੱਕ ਕਰਕੇ ਉਹਨਾਂ ਦਾ ਵਿਸਥਾਰ ਵੀ ਕਰਦੇ ਜਾਵਾਂਗੇ। ਗੱਲ ਕਰਦੇ ਹਾਂ ਕਿ ਭਗਵੰਤ ਮਾਨ ਸਾਹਿਬ ਦਾ ਦਿੱਲੀ ਦਾ ਦੌਰਾ ਜਿਹੜਾ ਸੀ ਉਹ ਨੇਸਰੇ ਚੜ ਗਿਆ, ਤੇ ਕਿਉਂ ਕੀਤਾ, ਉਹਦੇ ਵਿੱਚ ਕੀ ਕੁਝ ਕੱਢ ਕੇ ਲੈ ਕੇ ਆਏ, ਉਹਦੀ ਗੱਲ ਕਰਾਂਗੇ। ਇੱਕ ਟੋਲ ਫ੍ਰੀ ਨੰਬਰ ਹੋਰ ਸਰਕਾਰ ਨੇ ਜਾਰੀ ਕਰਤਾ
ਜੀ,
ਉਹ ਟੋਲ ਫ੍ਰੀ ਨੰਬਰ ਕਿਹੜੇ ਮਹਿਕਮੇ ਲਈ ਕਰਤਾ, ਉਹਦੇ ਵਿੱਚ ਕੀ ਫਾਇਦੇ ਨੇ, ਜਾਂ ਉਹਦੇ ਵਿੱਚ ਫਾਇਦੇ ਹੋਣਗੇ ਜਾਂ ਨਹੀਂ ਹੋਣਗੇ, ਇਹਦੇ ਉੱਤੇ ਵੀ ਡਿਸਕਸ ਕਰਾਂਗੇ
ਜੀ।
ਨਰਿੰਦਰ ਤੋਮਰ ਜਿਹੜੇ ਖੇਤੀਬਾੜੀ ਮਿਨਿਸਟਰ ਨੇ
ਜੀ,
ਉਹਨਾਂ ਨੇ ਇੱਕ ਬਿਆਨ ਜਾਰੀ ਕੀਤਾ, ਉਸ ਬਿਆਨ ਨੇ ਫਿਰ ਕਿਸਾਨਾਂ ਦੀਆਂ ਜਿਹੜੀਆਂ ਚਿੰਤਾਵਾਂ, ਖਾਸ ਕਰਕੇ ਪੰਜਾਬ ਦੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ
ਜੀ।
ਇਸ ਤੋਂ ਅੱਗੇ ਗੱਲ ਕਰਦੇ ਹਾਂ ਤਾਂ ਮਿੱਡੂ ਖੇੜਾ ਕਤਲ ਕਾਂਡ ਆ ਜਿਹੜਾ SOI ਦਾ ਨਾਲ ਜੁੜੇ ਹੋਏ ਸੀ, ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਸੀ, ਨੌਜਵਾਨ ਆਗੂ ਸੀ, ਉਹਨਾਂ ਦੇ ਕਤਲ ਦੇ ਵਿੱਚ ਕੀ ਕੁਝ ਅਪਡੇਟ ਹੋਇਆ, ਗੱਲ ਉਹਦੀ ਵੀ ਕਰਾਂਗੇ
ਜੀ।
ਗੱਲ ਕਰਾਂਗੇ ਸੁਪਰੀਮ ਕੋਰਟ ਦਾ ਨਜਾਇਜ਼ ਕਲੋਨੀਆਂ ਬਾਰੇ, ਸ਼ਹਿਰੀ ਨਜਾਇਜ਼ ਕਲੋਨੀਆਂ ਬਾਰੇ ਜਿਹੜਾ ਬਿਆਨ ਆਇਆ, ਜਾਂ ਕਹਿ ਲਓ ਜਿਹੜਾ ਹੁਕਮ ਜਾਰੀ ਹੋਇਆ, ਉਹ ਵੀ ਦੱਸਾਂਗੇ ਅਸੀਂ। ਗੱਲ ਕਰਾਂਗੇ ਕਾਂਡਲਾ ਬੰਦਰਗਾਹ ਦੇ ਨੇੜੇ ਜਿਹੜੀ ਹੀਰੋਇਨ ਬਰਾਮਦ ਹੋਈ ਹੈ ਗੁਜਰਾਤ ਦੇ ਵਿੱਚ, ਉਹਦਾ ਸੰਬੰਧ ਕਿਹੜੇ ਕਿਹੜੇ ਸੂਬਿਆਂ ਨਾਲ ਜੁੜ ਗਿਆ, ਨਸ਼ਾ ਮੁਕਤੀ ਵਾਲੀ ਗੱਲ ਕਰਦੇ ਕਰਦੇ ਐਡੀਆਂ ਵੱਡੀਆਂ ਖੇਪਾਂ ਜਿਹੜੀਆਂ ਪ੍ਰਾਪਤ ਹੋਣ ਲੱਗ ਪਈਆਂ। ਗੌਤਮ ਅਡਾਨੀ ਦੁਨੀਆਂ ਦੇ ਪੰਜਵੇਂ ਅਮੀਰ ਬਣ ਗਏ ਨੇ
ਜੀ,
ਅਮੀਰਾਂ ਦੀ ਸੂਚੀ ਜਾਰੀ ਹੋਈ ਹੈ, ਤੇ ਅਸੀਂ ਉਸ ਸੂਚੀ ਵਿੱਚ ਗੱਲ ਕਰਾਂਗੇ ਕਿ ਭਾਰਤ ਦੇ ਅੰਬਾਨੀ ਅਡਾਨੀ ਇਹ ਕਿੱਥੇ ਕਿੱਥੇ ਖੜ ਗਏ ਨੇ, ਤੇ ਕੌਣ ਹਲੇ ਪਹਿਲੇ ਤੀ ਹੈਗਾ, ਇਹ ਨਵੀਂ ਸੂਚੀ ਕੀ ਹੈ। ਪੰਜਾਬ ਸਰਕਾਰ ਨੇ ਸੱਚਾ ਸੌਦਾ ਦੇ ਜਿਹੜੇ ਐਂ ਕਹਿ ਲਓ ਕਿ ਮੁਖੀ ਨੇ ਗੁਰਮੀਤ ਰਾਮ ਰਹੀਮ, ਉਹਨਾਂ ਬਾਰੇ ਇੱਕ ਬਿਆਨ ਦਿੱਤਾ ਹੈ। ਜਨਰਲ ਐਡਵੋਕੇਟ ਰਤਨ ਸਿੱਧੂ ਦਾ ਜਿਹੜਾ ਬਿਆਨ ਹੈ ਉਹ ਵੀ ਅਸੀਂ ਇਹਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਉਹ ਬਿਆਨ ਕਿਹੜੇ ਕੇਸ ਦੇ ਸੰਬੰਧ ਵਿੱਚ ਦਿੱਤਾ। ਨਸ਼ੇ ਵਾਲੀ ਗੋਲੀ ਨਹੀਂ ਮਿਲੀ ਜੀ ਪੰਜਾਬ ਦੇ ਵਿੱਚ, ਤੇ ਧਰਨਾ ਲਾਤਾ, ਸੜਕ ਜਾਮ ਕਰਤੀ, ਗੱਲ ਭਦੌੜ ਤੋਂ ਆਈ ਹੈ। ਇਹ ਕੀ ਹੈ ਨਸ਼ੇ ਵਾਲੀ ਗੋਲੀ, ਸਰਕਾਰ ਕਿਉਂ ਦਿੰਦੀ ਹੈ, ਇਹ ਦਿੱਤੀ ਕਿਉਂ ਨਹੀਂ
ਜੀ,
ਇਹਦੇ ਉੱਤੇ ਗੱਲ ਕਰਾਂਗੇ। ਗੱਲ ਕਰਾਂਗੇ ਜਿਹੜੇ ਨਵੇਂ ਬਣੇ ਮੰਤਰੀ, ਉਹਦਾ ਕਿਸ ਕਿਸਾਨ ਉੱਤੋਂ ਦੀ ਜਿਹੜਾ ਕਾਫਲਾ ਨਿਕਲਦਾ ਸੀ, ਤੇ ਕਿਸ ਤਰੀਕੇ ਦੇ ਨਾਲ ਉੱਥੇ ਕੀ ਵਾਪਰਿਆ, ਤਾਂ ਉਹਨਾਂ ਨੇ ਕੀ ਬਿਆਨ ਦਿੱਤਾ, ਸਾਰੇ ਦਾ ਸਾਰਾ ਬਿਆਨ ਹੈ, ਇਹ ਵੀ ਤੁਹਾਡੇ ਸਾਹਮਣੇ ਪੇਸ਼ ਕਰਾਂਗੇ। ਹੁਣ ਤੁਸੀਂ ਸਵਾਲ ਰੱਖਿਆ ਕਿ ਭਗਵੰਤ ਮਾਨ ਦਿੱਲੀ ਦੌਰੇ ਤੇ ਸੀ ਤੇ ਕੀ ਨਿਬੜਿਆ ਉਸ ਦੌਰੇ ਚੋਂ।
ਤੁਸੀਂ ਤੁਸੀਂ ਰਾਜ ਕੁਮਾਰ ਹੋਰ ਤੋਂ ਦੇਖੋ, ਕਾਲ ਰਹਿਣਾ ਆਪਾਂ ਉਹਨਾਂ ਦੀ ਕਾਲ ਲੈਂਦੇ। ਸਤਿ ਸ਼੍ਰੀ ਅਕਾਲ ਜੀ, ਵਿਰਾਸ ਰੇਡੀਓ, ਬਲਜਿੰਦਰ ਸਿੰਘ ਜੀ ਤੁਸੀਂ ਏਅਰ ਤੇ ਹੋ ਜੀ।
ਸਤਿ ਸ਼੍ਰੀ ਅਕਾਲ ਬਲਜਿੰਦਰ ਤੰਬਰ ਸਾਹਿਬ ਤੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਮੁਹੱਬਤ ਪਿਆਰ ਨਾਲ ਸਤਿ ਸ਼੍ਰੀ ਅਕਾਲ ਜੀ।
ਪਿਆਰ ਨਾਲ ਸਤਿ ਸ਼੍ਰੀ ਅਕਾਲ ਜੀ ਬਲਜਿੰਦਰ ਸਿੰਘ। ਕਨਵਰ ਗਰੇਵਾਲ ਦਾ ਸ਼ੋਅ ਬਹੁਤ ਵਧੀਆ ਸ਼ੋਅ, ਵੱਖ ਵੱਖ ਏਰੀਆ ਦੇ ਵਿੱਚ ਸੋਲਡ ਆਊਟ ਗਿਆ, ਤੇ ਇੱਕ ਸ਼ੋਅ ਸਾਡੇ ਸ਼ਹਿਰ ਟੋਰਾਂਟੋ ਦੇ ਵਿੱਚ ਐਸੇ ਹੀ ਵੀਕਐਂਡ ਆ ਰਿਹਾ, ਉਹਦੇ ਬਾਰੇ ਜਾਣਕਾਰੀ ਲੈ ਕੇ ਪਹੁੰਚੇ ਹਨ ਬਲਜਿੰਦਰ ਸਿੰਘ ਜੀ। ਕਨਵਰ ਗਰੇਵਾਲ ਦਾ ਸ਼ੋਅ, ਪਰਿਵਾਰਕ ਸ਼ੋਅ, 3-3.5-4 ਘੰਟੇ ਲਗਾਤਾਰ ਸਟੇਜ ਤੇ ਗਾਏ ਹੀ ਜਾਣਗੇ, ਤੁਹਾਡੇ ਮੂਹਰੇ ਰੌਣਕਾਂ ਲਾਣਗੇ ਤੇ ਗੀਤ ਸੰਗੀਤ ਹੋਵੇਗਾ ਇਨ ਡੋਰ CAA ਸੈਂਟਰ ਦੇ ਵਿੱਚ। ਬਲਜਿੰਦਰ ਜੀ, ਜੀ ਆਇਆਂ ਨੂੰ ਪ੍ਰੋਗਰਾਮ ਬਾਰੇ ਦੱਸੋ ਜੀ। ਲੱਗਦਾ ਬਲਜਿੰਦਰ ਸਿੰਘ ਲਾਈਨ ਡ੍ਰੌਪ ਹੋ ਗਈ, ਦੁਬਾਰਾ ਫਿਰ ਇਹਨੇ ਲਾਈਨ ਕਲੈਕ ਕਰਿਆ। ਬਲਜਿੰਦਰ ਸਿੰਘ ਤੁਸੀਂ ਇੱਥੇ ਹੋ ਜੀ?
ਹਾਂਜੀ ਟੰਬਰ ਸਾਹਿਬ, ਸਤਿ ਸ਼੍ਰੀ ਅਕਾਲ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਮੁਹੱਬਤ ਪਿਆਰ ਨਾਲ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਥੋੜਾ ਸ਼ੋਅ ਬਾਰੇ ਦੱਸੋ ਜਿਹੜਾ ਇਸ ਵੀਕਐਂਡ ਦੇ ਆ ਰਿਹਾ ਵੀਰੇ।
ਤੁਹਾਡੀ ਕਾਲ
ਟੋਪ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੋ ਦੋਨੇ ਹੀ ਕਾਲਾਂ ਡ੍ਰੌਪ ਹੋ ਗਈਆਂ ਲੱਗਦਾ ਮੈਂ ਫਿਰ ਕਨੈਕਟ ਕਰਨ ਦੀ ਕੋਸ਼ਿਸ਼ ਕਰਦੇ ਕਈ ਵਾਰੀ ਟੈਕਨੋਲੋਜੀ ਅਸੀਂ ਹੁੰਦੀ ਲਾਈਨਾਂ ਇਕੱਠੀਆਂ ਚਾਰ ਪੰਜ ਆ ਜਾਂਦੀਆਂ ਫਿਰ ਕੁਝ ਨਾ ਕੁਝ ਹੋ ਜਾਂਦਾ ਹੈਗਾ ਮੈਂ ਗੱਲਬਾਤ ਕਰਦਾ ਸੀਗਾ ਸ਼ੋਅ ਦੀ ਮੈਂ ਬਲਿੰਦਰ ਸਿੰਘ ਨੂੰ ਬੇਨਤੀ ਕਰਾਂ ਦੁਬਾਰਾ ਡਾਇਲ ਕਰ ਲਾਂ ਤੇ ਤੁਹਾਡੀ ਗੱਲਬਾਤ ਜ਼ਰੂਰ ਆਪਾਂ ਔਨ ਏਅਰ ਲੈ ਕੇ ਆਵਾਂਗੇ ਜ਼ਰੂਰ ਬਲਜਿੰਦਰ ਸਿੰਘ ਦਾ ਸ਼ੋਅ ਜਿਹੜਾ ਹੈਗਾ ਕਨਵਰ ਗਰੇਵਾਲ ਜੀ ਦਾ ਸ਼ੋਅ ਬਲਜਿੰਦਰ ਸਿੰਘ ਜੀ ਹੁਣੀ ਲੈ ਕੇ ਆ ਰਹੇ ਹਨ ਇਹ ਇਸ ਵੀਕਐਂਡ ਅਪ੍ਰੈਲ ਦੀ 30 ਤਰੀਕ ਨੂੰ ਜਿਹੜਾ ਹੋਣ ਜਾ ਰਿਹਾ ਸੀ ਏ ਏ ਸੈਂਟਰ ਦੇ ਵਿੱਚ ਕਨਵਰ ਗਰੇਵਾਲ ਜੀ ਦਾ ਸ਼ੋਅ ਤੁਸੀਂ ਇਹ ਸ਼ੋਅ ਦੇਖਣਾ ਹੋਵੇ ਆਨਲਾਈਨ ਟਿਕਟਾਂ ਮਿਲਦੀਆਂ ਹਨ ਜਾਂ ਬਲਜਿੰਦਰ ਸਿੰਘ ਨਾਲ 416-603-2700 ਤੇ ਗੱਲਬਾਤ ਕਰ ਲੈਣੀਆਂ 416-603-2700 ਤੇ ਬਲਜਿੰਦਰ ਸਿੰਘ ਨਾਲ ਗੱਲਬਾਤ ਕਰ ਸਕਦੇ ਕਨਵਰ ਗਰੇਵਾਲ ਦੇ ਸ਼ੋਅ ਦੀਆਂ ਆਪਾਂ ਸਾਰੀ ਇਨਫੋਰਮੇਸ਼ਨ ਦੇ ਰਹੇ ਹਾਂ ਬਲਜਿੰਦਰ ਤੁਸੀਂ ਲਾਈਨ ਤੇ ਹੋ
ਹਾਂਜੀ ਤੰਬਰ ਸਾਹਿਬ ਮੈਂ ਲਾਈਨ ਤੇ ਨਹੀਂ ਪਤਾ ਲਾਈਨ ਡਿਸਟਰਬੈਂਸ ਆਉਂਦੀ ਹੈ ਕਦੇ ਕੱਟੀ ਜਾਂਦੀ ਹੈ ਪਰ
ਠੀਕ ਆ ਜੀ
ਜੀ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਟੂ ਆਲ ਦਾ ਲਿਸਨਰਸ ਰੇਡੀਓ ਪ੍ਰੋਗਰਾਮ ਵਿਰਾਸਤ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਮੁਹੱਬਤ ਪਿਆਰ ਨਾਲ ਸਤਿ ਸ੍ਰੀ ਅਕਾਲ ਐਂਡ ਗੁਜਾਰਿਸ਼ ਤੰਬਰ ਸਾਹਿਬ ਆਪਾਂ ਟਾਈਮ ਟੂ ਟਾਈਮ ਕਰਦੇ ਆ ਰਹੇ ਜੀ ਅਲੱਗ ਅਲੱਗ ਮਾਧਿਅਮ ਦੇ ਰਾਹੀਂ ਆਪਣੀਆਂ ਟਿਕਟਾਂ ਨੇ ਉਹ ਸਾਰੇ ਸਰੋਤੇ ਜਿੰਨੀ ਜਲਦੀ ਹੋ ਸਕਦਾ ਰਾਖੀਆਂ ਕਰਵਾ ਲਓ ਕਿਉਂਕਿ ਦੈਨ ਹੁਣ ਸਿਰਫ ਆਪਣੇ ਕੋਲੇ ਚਾਰ ਰਹਿ ਗਏ ਨੇ ਵਿਚਾਲੇ ਤੇ ਸ਼ਨਿਚਰਵਾਰ ਨੂੰ ਸ਼ੋਅ ਆ ਐਂਡ ਟਿਕਟਾਂ ਬੜੀ ਤੇਜ਼ੀ ਨਾਲ ਜਾ ਰਹੀਆਂ ਨੇ ਆਪਣੇ ਸਾਰੇ ਸੋਤੇ ਇੰਨੀ ਗੱਲ ਦੇ ਭਲੀ ਭਾਤ ਜਾਣੂ ਨੇ ਕਿ ਬਹੁਤ ਹੀ ਵਧੀਆ ਤੇ ਇੱਕ ਯਾਦਗਾਰੀ ਸ਼ੋਅ ਹੋਣੇ ਪੜੇਗਾ ਸੋ ਮੇਰੀ ਰਿਕੁਐਸਟ ਹੈ ਸਾਰਿਆਂ ਨੂੰ ਹੰਬਲ ਰਿਕੁਐਸਟ ਕਿ ਪਲੀਜ਼ ਗੋ ਆਨਲਾਈਨ ਟਿਕਟ ਮਾਸਟਰ .ca ਦੇ ਉੱਤੇ ਜਾ ਕੇ ਆਪਣੀਆਂ ਟਿਕਟਾਂ ਜਿਹੜੀਆਂ ਨੇ ਰਾਖਵੀਆਂ ਕਰਵਾ ਲਓ ਕਿਉਂਕਿ ਇਹੀ ਪਲੇਟਫਾਰਮ ਹੈ ਕਿ ਜਿਸ ਦੇ ਥਰੂ ਟਿਕਟਾਂ ਮਿਲ ਸਕਦੀਆਂ ਨੇ ਜਾਂ ਜਿਹੜੇ ਕਿਸੇ ਮੇਰੇ ਵੀਰ ਭੈਣ ਕੋਲੇ ਟਿਕਟ ਮਾਸਟਰ ਦਾ ਅਕਾਊਂਟ ਬਣਾਉਣਾ ਨਹੀਂ ਆਉਂਦਾ ਜਾਂ ਕ੍ਰੈਡਿਟ ਕਾਰਡ ਹੈ ਨਹੀਂ ਉਹ ਸੀ ਏ ਏ ਸੈਂਟਰ ਦੇ ਬਾਕਸ ਆਫਿਸ ਤੇ ਜਾ ਕੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਦਰਮਿਆਨ ਆਪਣੀ ਜਿਹੜੀ ਟਿਕਟ ਆ ਉਹ ਸੀ ਏ ਏ ਸੈਂਟਰ ਦੇ ਬਾਕਸ ਆਫਿਸ ਤੋਂ ਵੀ ਲੈ ਸਕਦੇ ਨੇ ਸੋ ਹੋਰ ਕਿਸੇ ਵੀ ਜਾਣਕਾਰੀ ਦੇ ਲਈ 416-603-2700 ਮੇਰਾ ਫੋਨ ਨੰਬਰ ਹੈ ਜੀ 416-603-2700 ਦੇ ਉੱਤੇ ਵੀ ਕਿਸੇ ਸਮੇਂ ਗੱਲ ਕੀਤੀ ਜਾ ਸਕਦੀ ਹੈ ਜੀ
ਬਲਜਿੰਦਰ ਜੀ ਸ਼ਾਮ ਦਾ ਸ਼ੋਅ ਆ 7 ਵਜੇ ਸ਼ੋਅ ਸ਼ੁਰੂ ਹੋ ਜਾਣਾ ਸੋ 11 ਵਜੇ ਤੱਕ ਸ਼ੋਅ ਚੱਲੇਗਾ
ਜੀ ਬਿਲਕੁਲ 6 ਵਜੇ ਆਪਾਂ ਡੋਰ ਖੋਲ ਦੇਣੇ ਹੈਗੇ ਆ
ਜੀ
ਐਂਡ 7 ਵਜੇ ਆਪਣਾ ਹੈਗਾ ਟਾਈਮ ਕਿ ਕਮਲ ਗਰੇਵਾਲ ਆ ਜਾਵੇ ਸਟੇਜ ਦੇ ਉੱਤੇ ਗਾਉਣ ਦੇ ਲਈ ਤੇ 11 ਵਜੇ ਤੱਕ ਕੰਟੀਨਿਊ ਜਿਹੜਾ ਹੈਗਾ ਸ਼ੋਅ ਚੱਲੇਗਾ ਇਹਦੇ ਵਿੱਚ ਕੋਈ ਵਿਚਾਲੇ ਬ੍ਰੇਕ ਨਹੀਂ ਹੋਏਗੀ ਸੋ ਜਦੋਂ ਇੱਕ ਵਾਰੀ ਕਮਲ ਗਰੇਵਾਲ ਸਟੇਜ ਦੇ ਉੱਤੇ ਆ ਗਿਆ ਉਸ ਤੋਂ ਬਾਅਦ ਕਮਲ ਅਤੇ ਉਹਦੇ ਦਰਸ਼ਕ ਉਹ ਇੱਕ ਦੂਜੇ ਦੇ ਰੂਬਰੂ ਹੋਣਗੇ ਤੇ ਤੁਸੀਂ ਇੱਕ ਵਧੀਆ ਆਲਾ ਦਰਜੇ ਦਾ ਤੇ ਉੱਚੇ ਮਿਆਰ ਦੀ ਗਾਇਕੀ ਦਾ ਸ਼ੋਅ ਆ ਜਿਹੜਾ ਉਹਨੂੰ ਮਾਣੋਗੇ ਜੀ
ਜੀ ਬੈਸਟ ਲੱਗ ਬਲਜਿੰਦਰ ਜੀ ਆਪਾਂ ਤੁਹਾਡਾ ਮੈਸੇਜ ਸ਼ੇਅਰ ਕਰੀ ਜਾਂਦੇ ਕਿਉਂਕਿ ਆਈ ਲਾਈਕ ਦ ਪਰਸਨ ਗਰੇਵਾਲ ਸਾਹਿਬ ਬੜਾ ਮਿਹਨਤ ਕੀਤੀ ਇਹਨਾਂ ਨੇ ਕਿਸਾਨ ਏਕਤਾ ਦੇ ਵਿੱਚ ਤੇ ਗੀਤ ਸੰਗੀਤ ਵੀ ਵਧੀਆ ਹੈਗਾ ਪਰਿਵਾਰਕ ਸ਼ੋਅ ਹੋਵੇਗਾ ਪਰਿਵਾਰ ਸਮੇਤ ਆਪਣੀ ਫੈਮਿਲੀ ਸਮੇਤ ਪਹੁੰਚਣਾ ਜੀ ਸੀ ਏ ਸੈਂਟਰ ਦੇ ਵਿੱਚ 416-603-2700 ਬਲਜਿੰਦਰ ਸਿੰਘ ਨਾਲ ਗੱਲਬਾਤ ਕਰਦਾ ਬਲਜਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆਈ ਨੋ ਯੂ ਬਿਜ਼ੀ ਆਲ ਡੇ ਸਟੇ ਸੇਫ ਸਟੇ ਹੈਲਥੀ ਫਿਰ ਮਿਲਦੇ ਵੱਖ ਵੱਖ ਪ੍ਰੋਗਰਾਮ ਤੁਹਾਨੂੰ ਵੀ ਜੀ
ਥੈਂਕ ਯੂ ਤਮਰ ਸਾਹਿਬ ਥੈਂਕ ਯੂ ਜੀ
ਬਹੁਤ ਬਹੁਤ ਧੰਨਵਾਦ ਜੀ ਸਾਂ ਜੀ ਬਲਜਿੰਦਰ ਸਿੰਘ ਜੀ ਜਿਹੜੇ ਕਨਵਰ ਗਰੇਵਾਲ ਦਾ ਸ਼ੋਅ ਲੈ ਕੇ ਆਏ ਹਨ ਸੀ ਏ ਏ ਸੈਂਟਰ ਦੇ ਵਿੱਚ ਇਹ ਸ਼ੋਅ ਜਿਹੜਾ ਹੈਗਾ 7 ਵਜੇ ਸ਼ੁਰੂ ਹੋ ਜਾਣਾ 6 ਵਜੇ ਦਰਵਾਜ਼ੇ ਖੁੱਲ੍ਹ ਜਾਣੇ ਆ ਤੇ ਜੇ ਤੁਹਾਨੂੰ ਟਿਕਟਾਂ ਚਾਹੀਦੀਆਂ ਹਨ ਟਿਕਟ ਮਾਸਟਰ .ca ਜਾਂ ਤੁਸੀਂ ਨਹੀਂ ਕੋਈ ਜਾਣਕਾਰੀ ਮਿਲਦੀ ਤਾਂ ਤੁਸੀਂ ਬਲਜਿੰਦਰ ਸਿੰਘ ਨਾਲ ਗੱਲਬਾਤ ਕਰ ਲਿਓ 416-603-2700 ਤੇ ਜਾਂ ਤੁਸੀਂ ਸੀ ਏ ਏ ਸੈਂਟਰ ਦੇ ਵਿੱਚ ਜਾ ਕੇ ਉੱਥੇ 9 ਵਜੇ ਲੈ ਕੇ 5 ਤੇ ਉੱਥੋਂ ਵੀ 5 ਵਜੇ ਤੱਕ ਉੱਥੋਂ ਵੀ ਟਿਕਟਾਂ ਤੁਸੀਂ ਲੈ ਸਕਦੇ ਹੋ ਤੁਹਾਨੂੰ ਪੂਰੀ ਗਾਈਡੈਂਸ ਦਿੰਦੇ ਹਾਂ ਵੀ ਟਿਕਟਾਂ ਕਿੱਦਾਂ ਖਰੀਦਣੀਆਂ ਸੋ ਯੂਜ਼ ਟੂ ਹੋ ਜਾਵੋ ਆਨਲਾਈਨ ਟਿਕਟਾਂ ਖਰੀਦ ਲਈ ਜਿੱਦਾਂ ਯੂਜ਼ ਟੂ ਹੋ ਗਿਆ ਵੀ ਆਨਲਾਈਨ ਹੀ ਆਰਡਰ ਕਰਨਾ ਸਭ ਕੁਝ ਇਸੇ ਤਰ੍ਹਾਂ ਅੱਗੇ ਟਿਕਟਾਂ ਵੱਖ ਵੱਖ ਸਟੋਰਾਂ 'ਤੇ ਪਈਆਂ ਹੁੰਦੀਆਂ ਸਨ ਹੁਣ ਸਿਰਫ ਤੁਹਾਨੂੰ ਆਨਲਾਈਨ ਹੀ ਮਿਲਦੀਆਂ ਹਨ ਤੇ ਟਿਕਟ ਮਾਸਟਰ .ca ਜਾ ਕੇ ਆਨਲਾਈਨ ਟਿਕਟਾਂ ਖਰੀਦ ਲਵੋ ਅੱਜ ਨਹੀਂ ਸਿੱਖੋਗੇ ਕੱਲ੍ਹ ਨੂੰ ਸਿੱਖਣਾ ਪੈਣਾ ਪਰਸੋਂ ਨੂੰ ਸਿੱਖਣਾ ਪੈਣਾ ਸੋ ਸਭ ਕੁਝ ਆਨਲਾਈਨ ਹੀ ਹੋਣ ਲੱਗ ਪਿਆ ਤੁਹਾਡੇ ਹੱਥ ਵਿੱਚ ਫੁੱਲ ਪੈਕੇਜ ਹੁੰਦਾ ਹੈ ਫੋਨ ਦੇ ਵਿੱਚ ਜੋ ਮਰਜ਼ੀ ਖਾ ਲਓ ਜੋ ਮਰਜ਼ੀ ਆਰਡਰ ਕਰ ਲਓ ਜੋ ਮਰਜ਼ੀ ਪਹਿਨ ਲਓ ਜੋ ਮਰਜ਼ੀ ਪੜ੍ਹ ਲਓ ਜੋ ਮਰਜ਼ੀ ਸੁਣ ਲਓ ਇੱਕ ਫੋਨ ਵਿੱਚ ਇਹਨਾਂ ਨੇ ਦੁਨੀਆ ਬੰਦ ਕਰ ਦਿੱਤੀ ਹੈਗੀ ਆ ਯਾਰ ਜੀ ਇੱਕ ਵਾਰ ਫਿਰ ਜੀ ਆਇਆਂ ਨੂੰ ਗੱਲਬਾਤ ਕਿੱਧਰੋਂ ਨਿਕਲੀ ਆ ਵੀ ਫੋਨ ਦੇ ਵਿੱਚ ਹੀ ਦੁਨੀਆ ਬੰਦ ਕਰ ਦਿੱਤੀ ਹੈ ਚਾਹੇ ਬੈਟਰੀ ਚਾਹੇ ਕੈਮਰਾ ਚਾਹੇ ਵੀਡੀਓ ਕੈਮਰਾ ਚਾਹੇ ਗੱਲਬਾਤ ਕਰਨੀ ਕਿਸੇ ਨਾਲ ਚਾਹੇ ਵੀਡੀਓ ਕਾਲ ਕਰਨੀ ਆ ਫੋਟੋ ਖਿੱਚਣੀ ਆ ਸਮਾਨ ਆਰਡਰ ਕਰਨਾ ਇੱਕ ਫੋਨ ਹੀ ਤੁਹਾਡਾ ਸਾਥੀ ਬਣ ਗਿਆ ਅੱਜ ਕੱਲ੍ਹ
ਜੀ ਬਿਲਕੁਲ ਜੀ ਜਿਸ ਤਰੀਕੇ ਤੁਸੀਂ ਕਹਿ ਦਿੱਤਾ ਕਿ ਦੁਨੀਆ ਬੜੀ ਤੇਜ਼ੀ ਦੇ ਨਾਲ ਅੱਗੇ ਵੱਧ ਰਹੀ ਹੈ
ਜਿਹਦੇ ਵਿੱਚ ਤਕਨੀਕ ਦਾ ਬਹੁਤ ਵੱਡਾ ਯੋਗਦਾਨ ਹੈ। ਤਕਨੀਕ ਕਰਕੇ ਐਂ ਕਹਿ ਲਓ ਕਿ ਪੂਰੇ ਦਾ ਪੂਰਾ ਵਿਸ਼ਵ ਹੈ ਜਿਹੜਾ ਉਹ ਇੱਕ ਪਿੰਡ ਦੇ ਵਿੱਚ ਇੱਕ ਕਸਬੇ ਦੇ ਵਿੱਚ ਤਬਦੀਲ ਹੋ ਜਾਂਦਾ ਹੈ। ਤੇ ਖਾਸ ਕਰਕੇ ਹੋ ਸਕਦਾ ਹੈ ਕਿ ਅਸੀਂ ਤਕਨੀਕ ਦੇ ਆਨਲਾਈਨ ਆਰਡਰ ਦੇ ਵਿੱਚ ਇੰਨਾ ਨਾ ਖੋਭਦੇ ਜਾਂ ਹਾਲੇ ਵਕਤ ਲੱਗ ਜਾਂਦਾ ਇਹਦੀ ਆਦਤ ਬਣਾਉਂਦੇ ਬਣਾਉਂਦੇ
ਜੀ।
ਪਰ ਜੋ ਕੋਰੋਨਾ ਵਾਇਰਸ ਦੇ ਸਮੇਂ ਦੇ ਵਿੱਚ ਐਂ ਕਹਿ ਲਓ ਕਿ ਪੀੜ ਝੱਲੀ ਹੈ ਮਨੁੱਖਤਾ ਨੇ
ਜੀ,
ਤੇ ਉਸ ਨੂੰ ਪੀੜ ਨੂੰ ਝੱਲਦੇ ਹੋਏ ਉਹਦੇ ਬਦਲਵੇਂ ਰਾਹ ਲੱਭੇ ਨੇ, ਤੇ ਉਹਨਾਂ ਬਦਲਵੇਂ ਰਾਹ ਵਿੱਚੋਂ ਇੱਕ ਰਾਹ ਇਹ ਵੀ ਸੀ ਕਿ ਅਸੀਂ ਦੂਸਰਿਆਂ ਦੇ ਨਾਲ ਜੁੜਨਾ, ਕੰਮ ਕਾਜ ਕਰਨਾ, ਕਰਨੀ, ਇਹ ਸਭ ਕੁਝ ਜਿਹੜਾ ਉਹ ਆਨਲਾਈਨ ਹੈ। ਮੈਂ ਇਹ ਨੀ ਕਹਿੰਦਾ ਕਿ ਕੋਰੋਨਾ ਤੋਂ ਪਹਿਲਾਂ ਹੁੰਦਾ ਨੀ ਸੀ, ਪਰ ਇਹਦੀ ਜਿਹੜਾ ਡਾਟਾ ਹੈ, ਜਿਹੜੀ ਇਹਦੀ ਰੇਸ਼ੋ ਹੈ, ਜਿਹੜੀ ਇਹਦੀ ਗਿਣਤੀ ਹੈ, ਉਹ ਇਸ ਪੀੜ ਵਿੱਚ ਨਿਕਲ ਕੇ ਸਾਹਮਣੇ ਆਈ ਹੈ
ਜੀ। ਤੁਸੀਂ ਸਹੀ ਗੱਲ ਕਹੀ ਆ,
ਸਾਬਤ ਹੈ
ਕੋਰੋਨਾ ਨੇ ਸਭ ਕੁਛ ਜਿਹੜਾ ਬੰਦਾ ਨਹੀਂ ਕਰਨਾ ਚਾਹੁੰਦਾ ਸੀ ਉਹ ਕਰਨ ਨੂੰ ਲਾ ਦਿੱਤਾ। ਪਰ ਇੱਕ ਗੱਲ ਚੰਗੀ ਕੀਤੀ ਹੈ, ਪਰਿਵਾਰਾਂ ਨੂੰ ਥੋੜਾ ਨੇੜੇ ਕਰਦਾ। ਘਰ ਵਿੱਚ ਲੋਕੀ ਜਦੋਂ ਇਕੱਠੇ ਹੋਏ ਆ ਸੋਚਦੇ ਸੀ ਇੰਨੇ ਆਪਾਂ ਪਰਿਵਾਰਕ ਮੈਂਬਰ ਆ, ਸਾਨੂੰ ਇੱਕ ਘਰ ਵਿੱਚ ਹੀ ਰਹਿਣਾ ਪੈਣਾ, ਨਹੀਂ ਤਾਂ ਕੋਈ ਕਿਤੇ ਸੀਗਾ, ਕੋਈ ਕਿਤੇ ਸੀਗਾ, ਕੋਈ ਕਿਤੇ ਸੀਗਾ। ਜਿੱਥੇ ਕੋਰੋਨਾ ਨੇ ਦੂਰ ਕੀਤਾ ਉੱਥੇ ਪਰਿਵਾਰਾਂ ਵਿੱਚ ਨੇੜੇ ਵੀ ਥੋੜੀ ਬਹੁਤੀ ਨੇੜਤਾ ਵੀ ਲਿਆ ਦਿੱਤੀ ਹੈਗੀ ਆ। ਜਿਹੜੇ ਘਰੋਂ ਬਾਹਰ ਰਹਿੰਦੇ ਸੀ ਮੁੜ ਕੇ ਘਰਾਂ ਵਿੱਚ ਵਾਪਸ ਵਸਣ ਲੱਗ ਪਏ, ਘਰ ਤੋਂ ਕੰਮ ਕਰਨ ਲੱਗ ਪਏ। ਕਦੇ ਮਿਸਿਜ ਕਿੱਧਰ ਨੂੰ ਭੱਜਦੀ ਸੀ, ਹਸਬੈਂਡ ਸਾਹਿਬ ਕਿੱਧਰ ਨੂੰ ਭੱਜ ਜਾਂਦੇ ਸੀਗੇ, ਪਰ ਘਰ ਬੈਠ ਕੇ ਕੰਮ ਕੀਤੇ ਬਹੁਤ ਸਾਰਿਆਂ ਨੇ। ਉਦੋਂ ਪਤਾ ਲੱਗਾ ਵੀ ਘਰ ਬੈਠ ਕੇ ਰਹਿਣ ਦਾ ਵੱਖਰਾ ਨਜ਼ਾਰਾ। ਪਰ ਫਿਰ ਵੀ ਇਸ ਟੈਕਨੋਲੋਜੀ ਨੇ ਦੁਨੀਆ ਬਹੁਤ ਦੂਰ ਕਰ ਦਿੱਤੀ ਹੈ। ਆਨਲਾਈਨ ਆਰਡਰ ਕਰਨ ਲੱਗ ਪਏ, ਅੱਗੇ ਸਟੋਰਾਂ ਵਿੱਚ ਜਾ ਕੇ ਬੰਦਾ ਦੇਖਦਾ ਸੀਗਾ, ਘੁੰਮਦਾ ਫਿਰਦਾ ਸੀਗਾ, ਪਰ ਅੱਜ ਕੱਲ੍ਹ ਸਭ ਕੁਝ ਆਨਲਾਈਨ ਹੀ ਕਰਨ ਲੱਗ ਪਏ। ਕੋਰੋਨਾ ਨੇ ਜਿੱਥੇ ਥੋੜਾ ਨੇੜੇ ਕੀਤਾ, ਦੂਰ ਵੀ ਬਹੁਤ ਕੀਤਾ।
ਬਿਲਕੁਲ ਜੀ, ਤੁਸੀਂ ਕਿਹਾ ਕਿ ਹਰੇਕ ਚੀਜ਼ ਦੇ ਜਿਹੜੇ ਪੱਖ ਨੇ ਦੂਰੇ ਹੁੰਦੇ ਨੇ, ਜੇ ਉਹਦੇ ਵਿੱਚ ਕੁਝ ਚੰਗਾ ਆਉਂਦਾ ਤਾਂ ਉਹਦੇ ਵਿੱਚ ਕੁਝ ਮਾੜਾ ਵੀ ਆਉਂਦਾ ਹੈ। ਇਹ ਸਿੱਖਦਾ ਬੰਦਾ ਹਰ ਕੋਈ ਹੈ ਜਦੋਂ ਬੰਦਾ ਕਿਸੇ ਮੁਸੀਬਤ ਵਿੱਚ ਜਾਂ ਕਿਸੇ ਦੌਰ ਵਿੱਚ ਗੁਜ਼ਰਦਾ ਹੈ
ਜੀ।
ਪੰਜਾਬੀ ਦੀ ਇੱਕ ਕਹਾਵਤ ਹੈ ਕਿ ਲੋੜ ਕਾਢ ਦੀ ਮਾਂ ਹੈ। ਜਦੋਂ ਤੁਹਾਨੂੰ ਲੋੜ ਪੈਂਦੀ ਹੈ ਤਾਂ ਫਿਰ ਤੁਸੀਂ ਕੋਈ ਕਾਢ ਕੱਢਦੇ ਹੋ
ਜੀ,
ਤੁਸੀਂ ਫਿਰ ਕੋਈ ਰਿਸਰਚ ਕਰਦੇ ਹੋ ਤਾਂ ਉਹਦੇ ਵਿੱਚ ਤੁਸੀਂ ਕੁਝ ਨਵਾਂ ਸਿੱਖਦੇ ਹੋ। ਕੋਰੋਨਾ ਦੇ ਵਿੱਚ ਅਸੀਂ ਇੱਕ ਕਹਾਵਤ ਸੱਚ ਹੁੰਦੀ ਵੇਖੀ ਕਿ ਲੋੜ ਵਾਕੀ ਕਾਢ ਦੀ ਮਾਂ ਹੈ। ਜਦੋਂ ਸਾਨੂੰ ਲੋੜ ਪਈ ਤਾਂ ਅਸੀਂ ਫਿਰ ਕਿਵੇਂ ਫੋਨਾਂ ਦੇ ਉੱਤੇ ਸਭ ਕੁਝ ਸਿੱਖ ਲਿਆ। ਛੋਟੇ ਛੋਟੇ ਬੱਚਿਆਂ ਨੇ ਆਨਲਾਈਨ ਹੋ ਕੇ ਕਲਾਸਾਂ ਲਾਉਣੀਆਂ, ਵੈਬ ਕੈਮ ਦੇ ਰਾਹੀਂ ਆਪਣੀਆਂ ਜਿਹੜੀਆਂ ਕਲਾਸਾਂ ਦੇ ਵਿੱਚ ਆਪਣੇ ਆਨਸਰ ਦੱਸਣੇ, ਕੁਸ਼ਚਨ ਪੁੱਛਣੇ, ਡਾਊਟ ਕਲੀਅਰ ਕਰਨੇ, ਤਾਂ ਇਹ ਸਭ ਕੁਝ ਹੈ ਜਿਹੜਾ ਹਾਲਾਤਾਂ ਚੋਂ ਨਿਕਲਦਾ
ਜੀ।
ਉਹ ਕਹਿੰਦੇ ਹੁੰਦੇ ਆ ਕਿ ਜਿਹੜੇ ਚੰਗੇ ਹਾਲਾਤ ਨੇ ਉਹ ਤੁਹਾਨੂੰ ਕੁਝ ਨਵਾਂ ਨਹੀਂ ਦੇ ਕੇ ਜਾਂਦੇ, ਪਰ ਜਿਹੜੇ ਮਾੜੇ ਹਾਲਾਤ ਨੇ ਉਹ ਤੁਹਾਨੂੰ ਕੁਝ ਨਵਾਂ ਜ਼ਰੂਰ ਦੇ ਕੇ ਜਾਂਦੇ ਨੇ। ਮਾੜੇ ਹਾਲਾਤ ਦੀ ਸਭ ਤੋਂ ਵੱਡੀ ਜਿਹੜੀ ਖਾਸੀਅਤ ਇਹ ਹੈ ਕਿ ਤੁਹਾਨੂੰ ਸਿਖਾ ਕੇ ਜਾਂਦਾ ਹੈ
ਜੀ।
ਤੇ ਜਿਹੜਾ ਚੰਗਾ ਹਾਲਾਤ ਹੈ ਉਹਦੀ ਸਭ ਤੋਂ ਜਿਹੜੀ ਮਾੜੀ ਖਾਸੀਅਤ ਇਹ ਹੈ ਕਿ ਉਹ ਤੁਹਾਨੂੰ ਬਹੁਤ ਕੁਝ ਭੁਲਾ ਕੇ ਜਾਂਦਾ ਹੈ। ਸਭ ਤੋਂ ਵੱਡੀ ਗੱਲ ਤਾਂ ਇਹੀ ਮੈਂ ਦੇਖਦਾ ਹੈ ਕਿ ਲੋਕ ਚੰਗੇ ਹਾਲਾਤ ਦੇ ਵਿੱਚ ਪੈਰ ਛੱਡ ਜਾਂਦੇ ਨੇ, ਜਾਂ ਕਹਿ ਲਓ ਕਿ ਔਕਾਤ ਭੁੱਲ ਜਾਂਦੇ ਨੇ
ਜੀ।
ਤੇ ਮਾੜਾ ਹਾਲਾਤ ਤੁਹਾਨੂੰ ਸਭ ਤੋਂ ਪਹਿਲਾਂ ਹੀ ਔਕਾਤ ਵਿੱਚ ਲੈ ਕੇ ਆਉਂਦਾ
ਜੀ।
ਤੁਹਾਨੂੰ ਦੱਸਦਾ ਹੈ ਕਿ ਤੁਸੀਂ ਕਿਸ ਤਰੀਕੇ ਨਾਲ ਇੱਕ ਸਮਾਜਿਕ ਜੀਵ ਹੋ ਤੇ ਸਮਾਜ ਵਿੱਚ ਤੁਸੀਂ ਵਿਚਰਨਾ ਕਿਵੇਂ ਆ
ਜੀ।
ਤੇ ਇਸ ਤੋਂ ਅਗਲੀ ਗੱਲ, ਜੇਕਰ ਅਸੀਂ ਅੱਜ ਥੋਟਫੁੱਲ ਆ ਜਿਹੜੀ ਉਹ ਗੱਲ ਕਰਦੇ ਆ, ਵਿਚਾਰ ਦੇ ਉੱਤੇ ਗੱਲ ਕਰਨ ਲੱਗੇ ਆ, ਤਾਂ ਗੱਲ ਇਸ ਤੋਂ ਅਗਲੀ ਇਹ ਹੈ ਕਿ ਜਿਹੜੀ ਖੁਸ਼ੀ ਹੈ ਉਹਦਾ ਜਿਹੜਾ ਟਾਈਮ ਪੀਰੀਅਡ ਆ ਉਹ ਲਿਮਿਟਡ ਹੁੰਦਾ ਹੈ। ਖੁਸ਼ੀ ਆਉਂਦੀ ਆ 3 ਘੰਟੇ ਲਈ ਹੋ ਸਕਦੀ ਹੈ, 4 ਘੰਟਿਆਂ ਲਈ ਹੋ ਸਕਦੀ ਹੈ, ਪੂਰੇ ਦਿਨ ਲਈ ਹੋ ਸਕਦੀ ਹੈ, ਮਹੀਨੇ ਲਈ ਹੋ ਸਕਦੀ ਹੈ, ਅਕਸਰ ਉਹ ਇੱਕ ਦਿਨ ਖਤਮ ਹੋ ਜਾਂਦੀ ਹੈ। ਪਰ ਜਿਹੜਾ ਦੁੱਖ ਹੁੰਦਾ ਇਹਦੀ ਦੋਸਤੀ ਬੜੀ ਵੱਡੀ ਹੁੰਦੀ ਹੈ। ਜਿਸ ਨੂੰ ਦੁੱਖ ਮੰਨਣੇ ਆ ਗਏ ਉਹ ਜ਼ਿੰਦਗੀ ਦਾ ਸਭ ਤੋਂ ਸਫਲ ਇਨਸਾਨ ਬਣ ਜਾਂਦਾ ਹੈ। ਦੁੱਖ ਦਾ ਕੋਈ ਟਾਈਮ ਪੀਰੀਅਡ ਨਹੀਂ ਹੁੰਦਾ, ਜਿਹੜਾ ਦੁੱਖ ਤੁਹਾਡੀ ਜ਼ਿੰਦਗੀ ਚ ਆ ਗਿਆ ਉਹ ਤੁਹਾਡੀ ਜ਼ਿੰਦਗੀ ਚ ਤੁਹਾਡੇ ਨਾਲ ਹੀ ਰਹਿਣਾ
ਜੀ,
ਉਹ ਤੁਹਾਡੇ ਤੋਂ ਦੂਰ ਨਹੀਂ ਜਾਣਾ। ਤਾਂ ਸਾਡੇ ਜਿਹੜੇ ਪੁਰਾਣੇ ਸ਼ਾਇਰ ਨੇ ਜਾਂ ਸ਼ਿਵ ਕੁਮਾਰ ਬਟਾਲਵੀ ਨੇ ਉਹ ਲਿਖਦੇ ਨੇ ਕਿ, ਬਾਬਾ ਫਰੀਦ ਜੀ ਵੀ ਲਿਖਦੇ ਨੇ ਕਿ ਬਿਰਹਾ ਤੂੰ ਸੁਲਤਾਨ, ਕਿ ਬਿਰਹਾ ਨੂੰ ਸਭ ਤੋਂ ਉੱਤੇ ਰੱਖਿਆ, ਦੁੱਖ ਨੂੰ ਸਭ ਤੋਂ ਉੱਤੇ ਰੱਖਿਆ, ਸਾਡੀ ਗੁਰਬਾਣੀ ਨੇ ਵੀ ਰੱਖਿਆ, ਨਾਲ ਦੀ ਨਾਲ ਸਾਡੇ ਸ਼ਾਇਰਾਂ ਨੇ ਵੀ ਰੱਖਿਆ। ਤਾਂ ਸਾਨੂੰ ਏਦਾਂ ਦੀਆਂ ਘੜੀਆਂ, ਚਾਹੇ ਕੋਰੋਨਾ ਦਾ ਪੀਰੀਅਡ ਸੀ ਜਾਂ ਕੋਈ ਹੋਰ ਦੁੱਖ ਦੀ ਘੜੀ, ਡੋਲਣ ਦੀ ਜ਼ਰੂਰਤ ਨਹੀਂ ਹੁੰਦੀ, ਸਿੱਖਣ ਦੀ ਜ਼ਰੂਰਤ ਹੁੰਦੀ ਹੈ। ਅਸੀਂ ਉਹਦੇ ਵਿੱਚ ਬਹੁਤ ਕੁਝ ਨਵਾਂ ਸਿੱਖਦੇ ਹਾਂ, ਚਾਹੇ ਉਹ ਫੋਨਾਂ ਨਾਲ ਜੁੜੀ ਗੱਲ ਹੈ ਤੇ ਚਾਹੇ ਉਹ ਇਨਸਾਨਾਂ ਨਾਲ ਜੁੜੀ ਗੱਲ ਹੈ
ਜੀ। ਜੀ, ਭਗਵੰਤ ਮਾਨ ਜੀ ਦਿੱਲੀ ਪਹੁੰਚੇ, ਦਿੱਲੀ ਦੇ ਦੌਰੇ ਤੇ ਪਹੁੰਚੇ?
ਬਿਲਕੁਲ ਜੀ, ਭਗਵੰਤ ਮਾਨ ਸਾਹਿਬ ਨੇ ਦਿੱਲੀ ਦਾ ਦੌਰਾ ਕੀਤਾ
ਜੀ,
ਦੌਰਾ ਕੀਤਾ ਤੇ ਨਾਲ ਉਹਨਾਂ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਹੜੇ ਦੀ ਪਾਰਟੀ ਦੇ ਪ੍ਰਧਾਨ ਨੇ ਜਾਂ ਕਹਿ ਲਓ ਮੁਖੀ ਨੇ, ਤੇ ਦਿੱਲੀ ਦੇ ਉਹ ਮੁੱਖ ਮੰਤਰੀ ਨੇ
ਜੀ,
ਨਾਲ ਦੀ ਨਾਲ ਪੰਜਾਬ ਦੇ ਵਿੱਚੋਂ ਜਿਹੜੇ ਸਿੱਖਿਆ ਮਿਨਿਸਟਰ ਸੀ ਮੀਤ ਹੇਅਰ ਉਹ ਵੀ ਨਾਲ ਸੀ। ਇਸ ਤੋਂ ਅੱਗੇ ਜਿਹੜੇ ਸਾਡੇ ਸਿਹਤ ਸਹੂਲਤਾਂ ਵਾਲੇ ਹੈਲਥ ਡਿਪਾਰਟਮੈਂਟ ਦੇ ਮਿਨਿਸਟਰ ਨੇ ਵਿਜੇ ਸਿੰਗਲਾ, ਜਿਹਨਾਂ ਨੇ ਸਿੱਧੂ ਮੂਸੇਵਾਲਾ ਹਰਾਇਆ, ਮਾਨਸਾ ਤੋਂ ਬਿਲੋਂਗ ਕਰਦੇ ਨੇ, ਉਹ ਵੀ ਨਾਲ ਸੀ
ਜੀ।
ਦੌਰੇ ਦਾ ਅਸਲ ਵਿੱਚ ਮਕਸਦ ਕੀ ਸੀ ਕਿ ਦਿੱਲੀ ਦੇ ਸਕੂਲਾਂ ਨੂੰ ਵੇਖੋ, ਉਸ ਮਾਡਲ ਨੂੰ ਪੰਜਾਬ ਵਿੱਚ ਲਾਗੂ ਕਰੋ
ਜੀ।
ਦੌਰੇ ਦਾ ਅਗਲਾ ਮਕਸਦ ਸੀ ਕਿ ਦਿੱਲੀ ਦੇ ਹਸਪਤਾਲਾਂ ਨੂੰ ਵੇਖੋ, ਮਹੱਲਾ ਕਲੀਨਿਕ ਵੇਖੋ ਤੇ ਉਸ ਨੂੰ ਪੰਜਾਬ ਵਿੱਚ ਲਾਗੂ ਕਰੋ
ਜੀ।
ਇਹ ਤਾਂ ਸੀ ਸਮਾਜਿਕ ਮੰਤਵ, ਇਹ ਤਾਂ ਸੀ ਪੰਜਾਬ ਨੂੰ ਵਿਖਾਏ ਗਏ ਮੰਤਵ, ਇਹ ਤਾਂ ਸੀ ਪੰਜਾਬ ਦੇ ਲਈ ਮੰਤਵ
ਜੀ।
ਪਰ ਅਰਵਿੰਦ ਕੇਜਰੀਵਾਲ ਦੀ ਬਾਡੀ ਲੈਂਗੁਏਜ ਦੱਸਦੀ ਸੀ ਕਿ ਉਹ ਇਸ ਨੂੰ ਪੰਜਾਬ ਤੇ ਦਿੱਲੀ ਤਿਕਰ ਨਹੀਂ ਰਹਿਣ ਦੇਣਾ ਚਾਹੁੰਦੇ। ਉਹ ਚਾਹੁੰਦੇ ਨੇ ਕਿ ਇਹ ਜਿਹੜੀ ਅਸੀਂ ਵੇਖਾ ਵਿਖਾਈ ਵਾਲੀ ਮੁਹਿੰਮ ਚਲਾਈ ਹੈ ਕਿ ਦਿੱਲੀ ਵੇਖੋ ਪੰਜਾਬ ਚ ਇੰਪਲੀਮੈਂਟ ਕਰੋ, ਇਹਨੂੰ ਉਹ ਆਉਣ ਵਾਲੀਆਂ ਚੋਣਾਂ ਦੇ ਵਿੱਚ ਵੀ ਲੈ ਕੇ ਜਾਣਾ ਚਾਹੁੰਦੇ ਨੇ, ਚਾਹੇ ਗੁਜਰਾਤ ਆ ਰਿਹਾ, ਚਾਹੇ ਹਰਿਆਣੇ ਦੀਆਂ ਚੋਣਾਂ, ਚਾਹੇ ਹਿਮਾਚਲ ਦੀਆਂ, ਚਾਹੇ ਕੁਝ ਕੁ ਟਾਈਮ ਬਾਅਦ ਰਾਜਸਥਾਨ ਦੀਆਂ ਚੋਣਾਂ
ਜੀ।
ਜਿਸ ਤਰੀਕੇ ਦੇ ਨਾਲ ਇੱਕ ਕੰਟਰੀ ਦੇ ਪ੍ਰਧਾਨ ਮੰਤਰੀ ਨੂੰ ਕੋਈ ਸੂਬੇ ਦਾ ਸਟੇਟ ਦਾ ਮੁੱਖ ਮੰਤਰੀ ਸਕੌਟ ਕਰਕੇ ਲੈ ਕੇ ਜਾਂਦਾ, ਇਸ ਤਰੀਕੇ ਦੇ ਨਾਲ ਹੀ ਭਗਵੰਤ ਮਾਨ ਨੂੰ ਲੈ ਕੇ ਜਾਇਆ ਜਾ ਰਿਹਾ ਸੀ
ਜੀ।
ਇਸ ਨੂੰ ਅਸੀਂ ਮਹਿਮਾਨ ਨਵਾਜ਼ੀ ਕਹਿ ਲਓ, ਇਸ ਨੂੰ ਅਸੀਂ ਸਤਿਕਾਰ ਕਹਿ ਲਓ, ਇਸ ਨੂੰ ਅਸੀਂ ਚੋਣਾਂ ਦੇ ਵਿੱਚ ਜਾਂ ਕਹਿ ਲਓ ਕਿ ਵਿਰੋਧੀਆਂ ਦੇ ਭੁਲੇਖੇ ਕੱਢਣ ਲਈ ਦੱਸਣਾ ਕਹਿ ਲਓ ਵੀ ਅਸੀਂ ਭਗਵੰਤ ਮਾਨ ਨੂੰ ਆਪਣੀਆਂ ਉਂਗਲਾਂ ਤੇ ਨਹੀਂ ਨਚਾਉਂਦੇ, ਦਿੱਲੀ ਵਾਲੇ ਅਸੀਂ ਸਤਿਕਾਰ ਦਿੰਦੇ ਹਾਂ ਕਿਉਂਕਿ ਉਹ ਵੀ ਬਰਾਬਰ ਦੇ ਨੇ, ਉਹ ਵੀ ਇੱਕ ਸੂਬੇ ਦੇ ਮੁੱਖ ਮੰਤਰੀ ਨੇ
ਜੀ।
ਇੱਕ ਪੱਖ ਤਾਂ ਇਹ ਹੈ, ਦੂਸਰਾ ਪੱਖ ਹੈ ਕਿ ਉਹਨਾਂ ਨੇ ਸਕੂਲ ਦੇ ਦਰਸ਼ਨ ਕੀਤੇ, ਸਕੂਲਾਂ ਵਿੱਚ ਗਏ ਤੇ ਉਹਨਾਂ ਨੇ ਉੱਥੋਂ ਦਾ ਜਿਹੜਾ ਮਾਡਲ ਹੈ ਉਸ ਨੂੰ ਵਾਚਿਆ, ਸਵਾਲ ਵੀ ਕੀਤੇ ਤੇ ਕੋਸ਼ਿਸ਼ ਕੀਤੀ ਕਿ ਇਹਨੂੰ ਪੰਜਾਬ ਵਿੱਚ ਅਸੀਂ ਲਾਗੂ ਕਰਾਂਗੇ। ਉਹਨਾਂ ਨੇ ਕਿਹਾ ਕਿ ਅਸੀਂ ਦਿੱਲੀ ਚ ਸਿੱਖਣ ਦੇ ਲਈ ਆਏ ਹਾਂ, ਸਾਡੀ ਇਹ ਵਰਕਸ਼ਾਪ ਆ, ਅਸੀਂ ਇੱਥੋਂ ਕੁਝ ਲੈ ਕੇ ਜਾਣਾ ਤੇ ਪੰਜਾਬ ਦੇ ਵਿੱਚ ਇੰਪਲੀਮੈਂਟ ਕਰਨਾ
ਜੀ।
ਨਾਲ ਦੀ ਨਾਲ ਉਹ ਮਹੱਲਾ ਕਲੀਨਿਕ ਵਾਲੇ ਪਾਸੇ ਵੀ ਗਏ ਤੇ ਉੱਥੋਂ ਦੇ ਡਾਕਟਰਾਂ ਨੂੰ ਮਿਲੇ, ਲੋਕਾਂ ਨੂੰ ਮਿਲੇ ਤੇ ਜਿਹੜਾ ਡਾਟਾ ਉਹਨਾਂ ਦੀ ਜਵਾਨੀ ਨਿਕਲ ਕੇ ਆਇਆ ਕਿ ਮਹੱਲਾ ਕਲੀਨਿਕ ਵਾਲੇ ਪ੍ਰੋਜੈਕਟ ਤੋਂ ਲਗਭਗ 95% ਜਿਹੜੇ ਲੋਕ ਨੇ ਉਹ ਸੈਟਿਸਫਾਈ ਨੇ
ਜੀ।
ਸਕੂਲਾਂ ਦੇ ਸੰਬੰਧ ਵਿੱਚ ਜਿਹੜੀ ਗੱਲ ਉਹਨਾਂ ਨੇ ਕਹੀ ਕਿ ਇੱਥੇ ਲੈਪਟਾਪ ਦੇ ਨਾਲ ਪੜ੍ਹਾਈ ਹੁੰਦੀ ਹੈ, ਦੁਨੀਆਂ ਦੀ ਮੇਜ ਦੇ ਸਕੂਲ ਨੇ ਜਿਹੜੇ, ਦੁਨੀਆਂ ਦੇ ਲੈਵਲ ਦੇ ਜਿਹੜੇ ਸਕੂਲ ਨੇ ਉਹ ਦਿੱਲੀ ਦੇ ਵਿੱਚ ਬਣਾ ਦਿੱਤੇ ਨੇ ਅਰਵਿੰਦ ਕੇਜਰੀਵਾਲ ਨੇ। ਦੂਸਰੇ ਪਾਸੇ ਸਰਦਾਰ ਸੰਗੀਰ ਸਿੰਘ ਬਾਦਲ ਦੀ ਪਾਰਟੀ ਦੇ ਮੁੱਖ ਬੁਲਾਰੇ ਨੇ ਡਾਕਟਰ ਬਲਜੀਤ ਚੀਮਾ, ਉਹ ਸਿੱਖਿਆ ਮਿਨਿਸਟਰ ਵੀ ਰਹੇ ਨੇ
ਜੀ।
ਉਹ ਕਹਿੰਦੇ ਜੀ ਦਿੱਲੀ ਜਾਣ ਦੀ ਕੀ ਲੋੜ ਸੀ, ਜਿਹੜੇ ਕਹਿੰਦੇ ਬਾਦਲ ਸਰਕਾਰ ਦੇ ਵਿੱਚ ਅਸੀਂ ਪੰਜਾਬ ਚ ਸਕੂਲ ਬਣਾਏ ਨੇ ਤੁਸੀਂ ਉਹ ਦੇਖ ਲੈਂਦੇ, ਉਹ ਦਿੱਲੀ ਦੇ ਸਕੂਲਾਂ ਤੋਂ ਕਿਤੇ ਜ਼ਿਆਦਾ ਸੋਹਣੇ ਨੇ। ਉਹ ਕਹਿੰਦੇ ਤੁਸੀਂ ਮੈਰੀਟੋਰੀਅਸ ਸਕੂਲ ਵੇਖ ਲੈਂਦੇ, ਤੁਸੀਂ ਆਦਰਸ਼ ਸਕੂਲ ਵੇਖ ਲੈਂਦੇ, ਤੁਸੀਂ ਸਮਾਰਟ ਸਕੂਲ ਵੇਖ ਲੈਂਦੇ, ਤੁਹਾਨੂੰ ਪਤਾ ਲੱਗ ਜਾਂਦਾ ਵੀ ਤੁਸੀਂ ਕਿਸ ਤਰੀਕੇ ਨਾਲ ਹੋਰ ਸੁਧਾਰ ਕਰ ਸਕਦੇ ਹੋ
ਜੀ।
ਚੀਮਾ ਸਾਹਿਬ ਨੇ ਖੈਰ ਬਿਆਨ ਦਿੱਤਾ, ਇਹ ਬਿਆਨ ਸਿਆਸੀ ਹੈ, ਅਸੀਂ ਇਹਦੇ ਉੱਤੇ ਜ਼ਿਆਦਾ ਟੀਕਾ ਟਿੱਪਣੀ ਨਹੀਂ ਕਰਾਂਗੇ, ਪਰ ਮੈਂ ਚੀਮਾ ਸਾਹਿਬ ਨੂੰ ਇੱਕ ਗੱਲ ਜ਼ਰੂਰ ਪੁੱਛੂਗਾ ਵੀ ਤੁਸੀਂ ਦੱਸੋ ਵੀ ਤੁਸੀਂ ਫਿਰ ਚੰਦ ਕੁ ਸਕੂਲ ਹੀ ਕਿਉਂ ਚੰਗੇ ਬਣਾਏ
ਜੀ?
ਤੁਸੀਂ ਚਲੋ ਠੀਕ ਹੈ, ਮੈਂ ਕਹਿ ਦਿੰਦਾ ਕਿ ਤੁਸੀਂ ਚੰਗੇ ਬਣਾਏ ਮੈਰੀਟੋਰੀਅਸ ਸਕੂਲ, ਤੁਸੀਂ ਮੈਰਿਟ ਚੋਣ ਵਾਲੇ ਜਵਾਕਾਂ ਲਈ ਇੱਕ ਸਹੂਲਤ ਦੇ ਦਿੱਤੀ, ਆਦਰਸ਼ ਸਕੂਲ ਤੁਸੀਂ ਬਣਾ ਦਿੱਤੇ, ਸਮਾਰਟ ਸਕੂਲ ਤੁਸੀਂ ਸਿਰਜ ਦਿੱਤੇ, ਪਰ ਇਹ ਤਾਂ ਦੱਸੋ ਕਿ ਇਹ ਚੰਦ ਸਕੂਲਾਂ ਤੋਂ ਪਾਸੇ ਤੁਹਾਡੀ ਪੰਜਾਬ ਦੇ ਦੂਜੇ ਸਕੂਲਾਂ ਵਾਲੇ ਪਾਸੇ ਨਿਗਾਹ ਕਿਉਂ ਨਹੀਂ ਗਈ? ਭਗਵੰਤ ਮਾਨ ਸਾਹਿਬ ਇਹਨਾਂ ਸਕੂਲਾਂ ਨੂੰ ਕਿਉਂ ਵੇਖ ਲੈਣ? ਤੁਸੀਂ ਇਹ ਸਕੂਲ ਵੇਖ ਕੇ ਦੂਜੇ ਸਕੂਲ ਕਿਉਂ ਨਹੀਂ ਸੁਧਾਰੇ
ਜੀ?
ਅਗਲੀ ਗੱਲ ਇਹਦੇ ਵਿੱਚ ਇਹ ਨਿਕਲ ਕੇ ਆਉਂਦੀ ਹੈ ਕਿ ਮੈਰੀਟੋਰੀਅਸ ਸਕੂਲਾਂ ਦੀ ਤੁਸੀਂ ਗੱਲ ਕਰਦੇ ਹੋ, ਪੰਜਾਬ ਦੇ ਵਿੱਚ ਜਿੰਨੀਆਂ ਸਰਕਾਰੀ ਯੂਨੀਵਰਸਿਟੀਆਂ, ਲਗਭਗ ਮੈਂ ਸ਼ਬਦ ਵਰਤਦਾ ਲਗਭਗ ਓਨੇ ਹੀ ਮੈਰੀਟੋਰੀਅਲ ਸਕੂਲ ਆ
ਜੀ,
ਇੱਕ ਬਠਿੰਡੇ ਦੇ ਵਿੱਚ ਮੈਰੀਟੋਰੀਅਲ ਸਕੂਲ ਆ, ਪਟਿਆਲੇ ਦੇ ਵਿੱਚ ਵੀ ਮੈਰੀਟੋਰੀਅਲ ਸਕੂਲ ਹੈ, ਅੰਮ੍ਰਿਤਸਰ ਦੇ ਵਿੱਚ ਵੀ ਮੈਰੀਟੋਰੀਅਲ ਸਕੂਲ ਆ ਤੇ ਕੁਝ ਹੋਰ ਥਾਵਾਂ ਦੇ ਉੱਤੇ ਵੀ ਮੈਰੀਟੋਰੀਅਲ ਸਕੂਲ ਨੇ। ਪਰ ਜਿੰਨੇ ਮੈਰੀਟੋਰੀਅਲ ਸਕੂਲ ਨੇ ਉੱਥੇ ਜਿਹੜਾ ਸਟਾਫ ਹੈ ਉਹ ਆਪਣੇ ਆਪ ਨੂੰ ਡਿਪਾਰਟਮੈਂਟ ਦੇ ਅੰਦਰ ਲਿਆਉਣ ਦੇ ਲਈ ਜੱਦੋਜਹਿਦ ਕਰ ਰਿਹਾ
ਜੀ।
ਤੁਸੀਂ ਉਹਨਾਂ ਸਕੂਲਾਂ ਦੀ ਗੱਲ ਕਰਦੇ ਹੋ ਵੀ ਤੁਸੀਂ ਇਹਨਾਂ ਸਕੂਲਾਂ ਨੂੰ ਵੇਖ ਲੈਂਦੇ ਤਾਂ ਤੁਸੀਂ ਉਹਨਾਂ ਸਕੂਲਾਂ ਦੇ ਸਟਾਫ ਨੂੰ ਵੇਖ ਲੈਂਦੇ, ਤੁਸੀਂ ਉਹਨਾਂ ਦੇ ਦਰਦ ਨੂੰ ਵੇਖ ਲੈਂਦੇ, ਉਹਨਾਂ ਦੀਆਂ ਮੰਗਾਂ ਨੂੰ ਵੇਖ ਲੈਂਦੇ, ਸ਼ਾਇਦ ਤੁਸੀਂ ਹੱਲ ਕਰ ਦਿੰਦੇ। ਤੇ ਮੈਂ ਤਾਂ ਇਸ ਸਰਕਾਰ ਨੂੰ ਵੀ ਕਹੂੰਗਾ, ਆਮ ਆਦਮੀ ਪਾਰਟੀ ਨੂੰ, ਕਿ ਤੁਸੀਂ ਵੇਖੋ
ਜੀ,
ਜੋ ਬਹੁਤ ਚਿਰ ਦੇ ਲੱਗੇ ਨੇ ਉਹਨਾਂ ਨੂੰ ਤੁਹਾਡਾ ਪੱਕਾ ਕਰਨਾ, ਉਹਨਾਂ ਨੂੰ ਸਟਾਫ ਦੇ ਜਾਂ ਕਹਿ ਲਓ ਡਿਪਾਰਟਮੈਂਟ ਦੇ ਅੰਦਰ ਉਸ ਸਟਾਫ ਨੂੰ ਲੈ ਕੇ ਆਉਣਾ, ਸਰਕਾਰ ਦੀ ਅਖਲਾਕੀ ਜ਼ਿੰਮੇਵਾਰੀ ਬਣਦੀ ਹੈ। ਤਾਂ ਅਸੀਂ ਦੇਖਣ ਦਿਖਾਉਣ ਦੀਆਂ ਗੱਲਾਂ ਜਦੋਂ ਕਰਦੇ ਹਾਂ ਤਾਂ ਸਾਨੂੰ ਇਹ ਵੀ ਤਾਂ ਦੇਖਣਾ ਚਾਹੀਦਾ ਕਿ ਅਸੀਂ ਜੋ ਕੀਤਾ ਉਹ ਅਧੂਰਾ ਕਿਉਂ ਕੀਤਾ, ਅਸੀਂ ਜੋ ਕੀਤਾ ਉਹ ਜੱਗ ਵਿਖਾਵਾ ਕਿਉਂ ਕੀਤਾ। ਦੌਰਾ ਸਫਰ ਰਿਹਾ ਜਿੱਥੇ ਉਹ ਬੱਚਿਆਂ ਨੂੰ ਮਿਲੇ, ਮਰੀਜ਼ਾਂ ਨੂੰ ਮਿਲੇ, ਮਹੱਲਾ ਕਲੀਨਿਕ ਵੇਖੇ, ਤੇ ਨਾਲ ਦੀ ਨਾਲ ਕਿਹਾ ਅਸੀਂ ਦਿੱਲੀ ਦਾ ਸਿੱਖਿਆ ਤੇ ਸਿਹਤ ਵਾਲਾ ਜਿਹੜਾ ਮਾਡਲ ਹੈ ਉਹ ਪੰਜਾਬ ਦੇ ਵਿੱਚ ਲਾਗੂ ਕਰਾਂਗੇ ਜੀ।
ਜੀ, ਤੇ ਇੱਕ ਹੋਰ ਟੋਲ ਫਰੀ ਨੰਬਰ ਸ਼ੁਰੂ ਕਰ ਦਿੱਤਾ, ਜਿਹੜਾ ਇੱਕ ਪਹਿਲਾਂ ਕੀਤਾ ਦੂਸਰਾ ਸ਼ੁਰੂ ਕਰ ਦਿੱਤਾ ਇਹਨਾਂ ਨੇ।
ਹਾਂ ਬਿਲਕੁਲ ਜੀ, ਇੱਕ ਟੋਲ ਫਰੀ ਨੰਬਰ ਆ ਜਿਹੜਾ ਇੱਕ ਹੋਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ੁਰੂ ਕੀਤਾ ਹੈ। ਪਹਿਲਾਂ ਉਹਨਾਂ ਨੇ ਦਿੱਤਾ ਸੀ ਐਂਟੀ ਕਰਪਸ਼ਨ, ਜਿਹੜਾ ਸਾਂਝਾ ਕੀਤਾ ਸੀ 95012 ਤੇ 2020200 ਜਿਹੜਾ ਵਟਸਐਪ ਨੰਬਰ ਸੀ। ਹੁਣ ਇੱਕ ਟੋਲ ਫਰੀ ਨੰਬਰ ਆ ਜਿਹੜਾ ਇਹ ਸਰਕਾਰ ਨੇ ਜਾਰੀ ਕੀਤਾ, ਉਸ ਨੂੰ ਜਾਰੀ ਕਰਨ ਦਾ ਮਕਸਦ ਕੀ ਹੈ ਕਿ ਜਿਹੜੀ ਨਜਾਇਜ਼ ਮਾਈਨਿੰਗ ਹੁੰਦੀ ਹੈ ਉਸ ਨੂੰ ਕਿਸ ਤਰੀਕੇ ਦੇ ਨਾਲ ਰੋਕਿਆ ਜਾਵੇ, ਉਹਦੇ ਲਈ ਟੋਲ ਫਰੀ ਨੰਬਰ ਹੈ ਜਿਹੜਾ ਉਹ ਜਾਰੀ ਕਰ ਦਿੱਤਾ। ਜੇਕਰ ਤੁਹਾਨੂੰ ਇੱਥੇ ਬੈਠਿਆਂ ਨੂੰ, ਕੈਨੇਡਾ ਚ ਬੈਠਿਆਂ ਨੂੰ ਵੀ ਇਸ ਗੱਲ ਦਾ ਪਤਾ ਲੱਗੇ ਕਿ ਕਿੱਥੇ ਕਿੱਥੇ ਪੰਜਾਬ ਦੇ ਵਿੱਚ ਜਾਂ ਕਹਿ ਲਓ ਸਤਲੁਜ ਦਰਿਆ ਦੇ ਕੰਢੇ ਕੰਢੇ ਕਿੱਥੇ ਕਿੱਥੇ ਨਜਾਇਜ਼ ਮਾਈਨਿੰਗ ਹੁੰਦੀ ਹੈ, ਤੁਸੀਂ ਵੀ ਦੱਸ ਦੇਵੋ, ਨੰਬਰ ਮੈਂ ਤੁਹਾਡੇ ਨਾਲ ਸਾਂਝਾ ਕਰ ਲੈਂਦਾ
ਜੀ।
1800-180-2422 ਇਹ ਜਿਹੜਾ ਨੰਬਰ ਹੈ ਜਾਂ ਕਹਿ ਲਓ ਕਿ ਪੂਰਾ 1800-180 ਤੇ 2422 ਇਹ ਟੋਲ ਫਰੀ ਨੰਬਰ ਹੈ ਜਿਹੜਾ ਸਰਕਾਰ ਨੇ ਦੂਜਾ ਟੋਲ ਫਰੀ ਨੰਬਰ ਜਾਰੀ ਕਰ ਦਿੱਤਾ ਵੀ ਜੇਕਰ ਕਿਸੇ ਨੂੰ ਵੀ ਪਤਾ ਲੱਗਦਾ ਵੀ ਨਜਾਇਜ਼ ਮਾਈਨਿੰਗ ਹੋ ਰਹੀ ਹੈ ਤਾਂ ਤੁਸੀਂ ਇਹਦੇ ਉੱਤੇ ਸ਼ਿਕਾਇਤ ਕਰ ਸਕਦੇ ਹੋ। ਸ਼ਿਕਾਇਤ ਕਰਨ ਵਾਲੇ ਦਾ ਨਾਮ ਤੇ ਨਾਲ ਦੀ ਨਾਲ ਉਹਦਾ ਪਤਾ ਜਿਹੜਾ ਉਹ ਗੁਪਤ ਰੱਖਿਆ ਜਾਊਗਾ, ਇਹ ਕਿਸੇ ਨੂੰ ਨਹੀਂ ਦੱਸਿਆ ਜਾਊਗਾ
ਜੀ।
ਸਟੋਨ ਕ੍ਰੈਸ਼ਰ ਜਿਹੜੇ ਵੱਡੇ ਵੱਡੇ ਪੱਥਰਾਂ ਨੂੰ ਭੰਨ ਕੇ ਉਸਨੂੰ ਬੱਜਰੀ ਦੇ ਵਿੱਚ ਕੰਕਰੀਟ ਦੇ ਵਿੱਚ ਬਦਲਦੇ ਨੇ, ਉਹਨਾਂ ਦੇ ਲਈ ਵਿਸ਼ੇਸ਼ ਕਹਿ ਦਿੱਤਾ ਕਿ ਜਿਹੜੇ ਸਟੋਨ ਕ੍ਰੈਸ਼ਰ ਨੇ ਉਹਨਾਂ ਦੇ ਉੱਤੇ ਟੋਲ ਫਰੀ ਨੰਬਰ ਲਿਖਿਆ ਹੋਵੇ ਤਾਂ ਜੋ ਜੇਕਰ ਗਲਤ ਥਾਂ ਦੇ ਉੱਤੇ ਮਾਈਨਿੰਗ ਕਰਕੇ ਇਸ ਤਰੀਕੇ ਨਾਲ ਕਰਦੇ ਨੇ ਤਾਂ ਕੋਈ ਵੀ ਅਣਜਾਣ ਉਸ ਨੰਬਰ ਨੂੰ ਉੱਥੋਂ ਵੇਖ ਕੇ ਤੇ ਫੋਨ ਕਰ ਸਕੇ
ਜੀ।
ਨਾਲ ਦੀ ਨਾਲ ਇੱਕ ਗੱਲ ਹੋਰ ਆ ਰਹੀ ਹੈ ਕਿ ਕ੍ਰਿਸ਼ਨ ਕੁਮਾਰ ਜਿਹੜੇ ਬਹੁਤ ਹੀ ਸਖ਼ਤ ਤੇ ਬਹੁਤ ਹੀ ਕਾਬਲ ਅਫਸਰ ਨੇ, IAS ਨੇ ਸਭ ਤੋਂ ਪਹਿਲਾਂ ਉਹਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਿੱਤਾ ਸੀ, ਫਿਰ ਉਹਨਾਂ ਨੂੰ ਹਾਇਰ ਐਜੂਕੇਸ਼ਨ ਦਿੱਤੀ ਸੀ, ਤਾਂ ਹੁਣ ਕਹਿੰਦੇ ਉਹਨਾਂ ਨੂੰ ਇਹ ਖੰਜ ਆ ਜਿਹੜਾ ਜਾਂ ਕਹਿ ਲਓ ਕਿ ਰੇਤੇ ਨਾਲ ਜੁੜੀਆਂ ਹੋਈਆਂ ਖੱਡਾਂ ਦਾ ਜਿਹੜਾ ਮਹਿਕਮਾ ਹੈ ਉਹ ਦੇਣ ਜਾ ਰਹੇ ਨੇ, ਜੇਕਰ ਉਸ ਇਨਸਾਨ ਦੇ ਵਿੱਚ ਹੱਥ ਵਿੱਚ ਇਹ ਵਾਗਡੋਰ ਆਉਂਦੀ ਹੈ ਤਾਂ ਮੈਂ ਬੜੇ ਯਕੀਨ ਨਾਲ ਕਹਿ ਸਕਦਾ ਕਿ ਸੁਧਾਰ ਦੀ ਜਿਹੜੀ ਪਰਸੈਂਟੇਜ ਹੈ ਉਹਦੇ ਚ ਵਾਧਾ ਹੋਵੇਗਾ ਜੀ।
ਜੀ, ਤੇ ਖੇਤੀਬਾੜੀ ਮੰਤਰੀ ਵਾਲਿਆਂ ਦਾ ਕੀ ਬਿਆਨ ਆਇਆ ਹੁਣ ਨਵਾਂ?
ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਜੀ ਜਿਹੜੇ ਸਾਡੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਜਾਂ ਐਂ ਕਹਿ ਲਓ ਕਿ ਭਾਰਤ ਦੇ ਖੇਤੀਬਾੜੀ ਮੰਤਰੀ ਨੇ
ਜੀ,
ਹੈਰਾਨ ਕਰ ਦਿੰਦੇ ਆ ਜੀ ਜਦੋਂ ਸਾਡੇ ਲੀਡਰ ਬਿਆਨ ਜਾਰੀ ਕਰਦੇ ਨੇ, ਖਾਸ ਕਰਕੇ ਨਰਿੰਦਰ ਤੋਮਰ ਦੇ ਜਦੋਂ ਦੇ ਬਿੱਲ ਵਾਪਸ ਹੋਏ ਨੇ ਉਦੋਂ ਦੇ ਇਹ ਚੂੰਡੀ ਜੀ ਵੱਢਣ ਵਾਲੇ ਬਿਆਨ ਲਗਾਤਾਰ ਆਉਂਦੇ ਨੇ ਕਿ ਪਰਖ ਕੇ ਜੇ ਵੇਖ ਲਓ ਜੇ ਬੋਲਦੇ ਹੈ ਜਾਂ ਨਹੀਂ ਬੋਲਦੇ, ਕਿੰਨਾ ਬੋਲਦੇ ਆ, ਜਿਹਨੂੰ ਅਸੀਂ ਪੰਜਾਬੀ ਚ ਕਹਿੰਦੇ ਹਾਂ ਕਿ ਕਰੰਟ ਚੈੱਕ ਕਰਦੇ ਨੇ ਪੰਜਾਬ ਦਾ, ਪੰਜਾਬੀਆਂ ਦਾ, ਕਿਸਾਨਾਂ ਦਾ
ਜੀ।
ਹੁਣ ਉਹਨੇ ਜਿਹੜਾ ਬਿਆਨ ਦਿੱਤਾ ਸ਼ਾਇਰ ਇਹ ਗੱਲੋਂ ਨਹੀਂ ਉਤਰਦਾ, ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਪੰਜਾਬ ਦੇ ਕਿਸਾਨ ਜਿਹੜੀ ਫਸਲ ਤਿਆਰ ਕਰਦੇ ਨੇ ਉਹਦੇ ਵਿੱਚ ਕਹਿੰਦੇ ਪੈਸਟੀਸਾਈਡ ਬਹੁਤ ਜ਼ਿਆਦਾ ਹੁੰਦਾ, ਕਹਿੰਦੇ ਉਹ ਆਪ ਨਹੀਂ ਖਾਂਦੇ, ਉਹ ਤਾਂ ਸਿਰਫ ਵੇਚਣ ਖਾਤਰ ਹੀ ਇਸ ਫਸਲ ਨੂੰ ਤਿਆਰ ਕਰਦੇ ਨੇ
ਜੀ।
ਖੈਰ ਮੈਂ ਹੈਰਾਨ ਹੋ ਜਾਂਦਾ ਕਿ ਏਦਾਂ ਦੇ ਬਿਆਨ ਜਦੋਂ ਦਿੰਦੇ ਨੇ ਤਾਂ ਉਹਦੇ ਪਿੱਛੇ ਉਹਨਾਂ ਕੋਲੇ ਬੇਸ ਕੀ ਹੁੰਦਾ, ਆਧਾਰ ਕੀ ਹੁੰਦਾ। एक पत्रकार एक विद्वान एक साहित्यकार जदों कि टिप्पणी करता है तां उहदे कोले पिछे प्रूफ हुंदे ने उहदे कोले बेस हुंदा है अपनी गल दा
जी
सानू कदे भी कोई सवाल किया जा सकता है कि तुसीं आह जिहड़ी गल कही किस दे आधार ते कही तुहाडे कोले इहदा बेस की है तुहाडे कोले इहदा प्रूफ की है तुसीं इहनूं आइडेंटीफाई कित्थों करोगे ਤਾਂ ਅਸੀਂ ਦੱਸਦੇ ਹਾਂ ਕਿ ਅਸੀਂ ਇਹ ਜਿਹੜੀ ਖਬਰ ਹੈ ਉਹ ਐਸ ਹਵਾਲੇ ਤੋਂ ਦਿੱਤੀ ਹੈ ਇਹ ਅਸੀਂ ਇੱਥੋਂ ਲੈ ਕੇ ਆਏ ਹਾਂ ਜਾਂ ਮੇਰੀ ਇਹ ਨਿੱਜੀ ਰਾਏ ਹੈ ਜਾਂ ਮੇਰੇ ਨਿੱਜੀ ਅੰਦਾਜ਼ੇ ਨੇ ਪਰ ਜਿਹੜੇ ਸਾਡੇ ਮੰਤਰੀ ਨੇ ਇਹਨਾਂ ਦੇ ਨਾ ਤਾਂ ਕੋਈ ਨਿੱਜੀ ਅੰਦਾਜ਼ੇ ਹੁੰਦੇ ਨੇ ਨਾ ਹੀ ਇਹਨਾਂ ਕੋਲ ਕੋਈ ਬੇਸ ਹੁੰਦਾ ਹੁਣ ਜਿਹੜਾ ਇਹਨੇ ਬਿਆਨ ਦਿੱਤਾ ਕਿ ਪੰਜਾਬ ਦੇ ਲੋਕ ਜਿਹੜੀ ਫਸਲ ਪੈਦਾ ਕਰਦੇ ਨੇ ਉਹਦੇ ਵਿੱਚ ਬਹੁਤ ਜ਼ਿਆਦਾ ਕੈਮੀਕਲ ਹੁੰਦਾ ਅਸੀਂ ਮੰਨਦੇ ਹਾਂ ਇਸ ਗੱਲ
ਜੀ
ਕਹਿੰਦੇ ਉਹ ਫਸਲ ਪੰਜਾਬ ਦੇ ਲੋਕ ਸਬੀਜਦੇ ਨੇ ਤੇ ਵੇਚ ਦਿੰਦੇ ਨੇ ਆਪ ਇਹਦੀ ਵਰਤੋਂ ਨਹੀਂ ਕਰਦੇ
ਜੀ
ਆਪ ਫਿਰ ਹੁਣ ਪੰਜਾਬ ਦੇ ਲੋਕ ਤੋਮਰ ਸਾਹਿਬ ਹੀ ਮੈਨੂੰ ਦੱਸ ਦੇਣ ਕਿ ਆਪ ਅਸੀਂ ਕੀ ਖਾਂਦੇ ਹਾਂ ਪੰਜਾਬ ਦੇ ਲੋਕ ਮੇਰੇ ਖਿਆਲ ਦੇ ਨਾਲ ਗੁਲਾਬ ਦੇ ਫੁੱਲ ਸੁੰਘ ਕੇ ਤਾਂ ਸੌਂਦੇ ਨਹੀਂ ਹੋਣਗੇ
ਜੀ
ਅਕਸਰ ਉਹ ਪੇਟ ਭਰਦੇ ਹੋਣਗੇ ਤੇ ਪੇਟ ਭਰਨ ਦੇ ਲਈ ਅਸੀਂ ਅਨਾਜ ਹੀ ਖਾਂਦੇ ਹੋਵਾਂਗੇ ਚਾਹੇ ਚਾਵਲ ਦੇ ਰੂਪ ਚ ਹੋਵੇ ਤੇ ਚਾਹੇ ਕਣਕ ਦੇ ਰੂਪ ਵਿੱਚ ਹੋਵੇ ਤੁਸੀਂ ਇਹਨਾਂ ਦਿਨਾਂ ਵਿੱਚ ਜੇਕਰ ਪੰਜਾਬ ਦਾ ਦੌਰਾ ਕਰ ਲਵੋ
ਜੀ
ਪੰਜਾਬ ਦੇ ਘਰ ਘਰ ਦਾ ਦੌਰਾ ਕਰ ਲਵੋ ਜਿਹੜੀ ਕਣਕ ਪੰਜਾਬੀ ਵੇਚਦੇ ਨੇ ਉਹੀ ਕਣਕ ਪੰਜਾਬੀ ਖਾਣ ਵਾਸਤੇ ਰੱਖਦੇ ਨੇ ਉਹਦੇ ਵਿੱਚ ਕੁਝ ਹਿੱਸਾ ਆਪਣੇ ਪਰਿਵਾਰ ਦੇ ਖਾਣ ਵਾਸਤੇ ਰੱਖਦੇ ਨੇ ਢੋਲਾਂ ਦੇ ਢੋਲ ਭਰ ਕੇ ਰੱਖਦੇ ਨੇ ਠੇਠ ਮਲਵਈ ਵਿੱਚ ਕਹਿੰਦਾ ਚਲੋ ਜੀ ਮੈਂ ਤੋਮਰ ਸਾਹਿਬ ਦੀ ਗੱਲ ਨੂੰ ਮੰਨ ਲੈਂਦਾ ਕਿ ਅਸੀਂ ਉਹ ਕਣਕ ਨਹੀਂ ਰੱਖਦੇ ਇੱਕ ਵਾਰ ਇਸ ਚੀਜ਼ ਨੂੰ ਉਦਾਹਰਣ ਦੇ ਤੌਰ ਤੇ ਐਗਜ਼ਾਮਪਲ ਦੇ ਤੌਰ ਤੇ ਤੋਮਰ ਸਾਹਿਬ ਦੀ ਗੱਲ ਨੂੰ ਮੰਨ ਲਵੋ ਕਿ ਠੀਕ ਹੈ ਅਸੀਂ ਨਹੀਂ ਰੱਖਦੇ ਫਿਰ ਸਾਨੂੰ ਇਹ ਤਾਂ ਦੱਸੋ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਕੈਂਸਰ ਕਿਉਂ ਹੈ
ਜੀ
ਅਸੀਂ ਤਾਂ ਫਿਰ ਕੋਈ ਵੀ ਪੈਸਟੀਸਾਈਡ ਕੋਈ ਵੀ ਰਸਾਇਣ ਵਾਲੀ ਚੀਜ਼ ਵਰਤਦੇ ਨਹੀਂ ਅਸੀਂ ਤਾਂ ਮਾਰਕੀਟ 'ਚ ਵੇਚ ਦਿੰਦੇ ਹਾਂ ਫਿਰ ਪੰਜਾਬ ਤਾਂ ਸ਼ੁੱਧ ਖਾਂਦਾ ਹੋਊਗਾ ਤੁਹਾਡੇ ਅਨੁਸਾਰ ਤੋਮਰ ਸਾਹਿਬ ਦੇ ਅਨੁਸਾਰ ਫਿਰ ਤਾਂ ਇੱਥੇ ਬਿਮਾਰੀਆਂ ਦੀ ਜਿਹੜੀ ਰੇਟ ਹੈ ਜਿਹੜੀ ਰੇਸ਼ੋ ਹੈ ਉਹ ਘੱਟ ਹੋਣੀ ਚਾਹੀਦੀ ਹੈ ਦੂਸਰੀਆਂ ਸਟੇਟਾਂ ਦੇ ਨਾਲ
ਜੀ
ਫਿਰ ਇੱਥੇ ਕੈਂਸਰ ਵਰਗੀਆਂ ਬਿਮਾਰੀਆਂ ਹਾਰਟ ਅਟੈਕ ਵਰਗੀਆਂ ਬਿਮਾਰੀਆਂ ਜੋੜਾਂ ਦੇ ਰੋਗ ਘੱਟ ਹੋਣੇ ਚਾਹੀਦੇ ਨੇ ਕਿਉਂਕਿ ਅਸੀਂ ਤਾਂ ਫਿਰ ਵਰਤਦੇ ਨਹੀਂ ਇਹ ਪੈਸਟੀਸਾਈਡ
ਜੀ
ਤੇ ਜੇਕਰ ਤੁਸੀਂ ਰੇਸ਼ੋ ਵਿੱਚ ਜਾਵੋ ਤਾਂ ਪੰਜਾਬ ਦੇ ਵਿੱਚ ਖਾਸ ਕਰਕੇ ਮਾਲਵੇ ਦੇ ਵਿੱਚ ਤੇ ਖਾਸ ਕਰਕੇ ਜਿੱਥੋਂ ਜਿੱਥੋਂ ਸਤਲੁਜ ਵਹਿੰਦਾ ਉੱਥੇ ਸਭ ਤੋਂ ਵੱਧ ਕੈਂਸਰ ਹੈ
Ji.
The views expressed on the preceding program may not necessarily be those of the owner or management of WTOR radio station.
اس رمضان سحری ہو یا افطاری سموسے ہوں یا کباب چھولے ہوں دہی بڑے یا فروٹ چاٹ رمضان کی ہر گروسری ملے گی آپ کو ریئل کینیڈین سپر سٹور میں مزید معلومات کے لیے لاگ ان کریں ایٹ ریئل کینیڈین سپر سٹور ڈاٹ سی اے
Asking you to wipe a tear and put a smile upon those who need it most. I'm asking you to be that hero, and especially when it's zakatable, and indeed you can give from that charity, the sadaqah.
Please do support this effort of Indus Hospital.
Donate to Indus Hospital and Health Network today so we can continue our mission of providing free medical care across Pakistan.
To donate, call 289-309-3895 or online at indushospital.ca.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ
بینک الفلا پیش کرتا ہے روشن ڈیجیٹل اکاؤنٹ اب بیرون ملک مقیم پاکستانی یہ اکاؤنٹ فوری ڈیجیٹلی کھلوا سکتے ہیں ابھی www.bankalfala.com وزٹ کریں آج ہی اپنا روشن ڈیجیٹل اکاؤنٹ کھلوائیں اس ڈیجیٹل اکاؤنٹ میں جب چاہیں پیسے ڈالیں اور جب چاہیں پیسے واپس لے جائیں اور پائیں اپنے ملک میں سرمایہ کاری کرنے کے مواقع یہ بینکنگ کا نیا انداز ہے اور ایک نئے دور کا آغاز ہے بینک الفلا روشن مستقبل ڈیجیٹل پاکستان
इस हफ्ते इफ्तार रेडी करें बड़ी सेविंग्स के साथ। फूड बेसिक्स में आए और पाए गेल्डा नूर राइस 699, हैंड्स और खास दही सीडर हलाल और सीडर फिनिश या योगर्ट 199। लो हो गई इफ्तार रेडी और लो हो गई सेविंग्स। फूड बेसिक्स, वेयर यू ऑलवेज गेट मोर फॉर लेस।
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो